श्री नानक पद पंकज पद
पंकज बिंदन
सिमरयंगद दुख निकंदन अमरदास गुर हृदय त्यागं
गुर हृदय त्यागं
श्री गुरु रामदास गुण गावं श्री अर्जुन विघ्नन के नाशक
विघ्नन के नाशक
हर गोविंद सुख सुमत प्रकाशक श्री हर राय नमोकार जोरी नमोकार
जोरी
गुरु हर कृष्ण मनाए बहोरी तेग बहादुर परम कृपाल
परम कृपाल
श्री गुरु गोविंद सिंह विशाल तरों तर तर पुने पुने शीसा
पुने पुने शीसा
बंदों बार बार जगदीसा जिसमें अमृत ज्ञान है मानक भक्त वैराग गुरु ग्रंथ साहिब उस बंदों कर अनुराग श्री गुरु शब्द कमाए जना जीते पंच विकार तीन संतन को बंदना सिर चरणन पर धार हो वैसे तक सामने नूर हर सों कुरसों चट्टी है तुद रिठे सचे पातशाह मल जन्म जन्म दी कटी है तुद रिठे सचे पातशाह मल जन्म जन्म दी कटी है
सतनाम श्री वाहे गुरु साहिब जियो दोहरा साजहां को कहत पा इम आवत मन मोहे रुकहो नव रंग प्रात कहो चढ़ कर आगे हो हे
वाहे गुरु जी का खालसा वाहे जी की फतेह परम सत्कार्यो गुरु स्वरूप गुरु खालसा सतसंग जी हो आप सरबत संगतां नित दे बने होए निज अनुसार तन श्री गुरु हर राय साहब जी के नाम के नाल सुशोभित पावन स्थान गुरु नानक देव दरबार विच सोदर दी वाणी का जाप होया अरदास मुखवाक हुई मुखवाक तो उपरंत जो लड़ीवार कथा का निजम चलिया आ रहा है उसके अनुसार इतिहास के पन्नियां ते कथा उत्थे चल रही है गुरु इतिहास की कथा करदिया होया भाई संतोख सिंह साहब ने जानकारी हित मुगलों का इतिहास दिता है ताकि पता चले भी इन्होंने केड़े गुरु के हित वाले सन केड़े गुरु के विरोध विच सन इस विचार नूं लैके उन्हां दा सारी जिहड़ी संखेप दे नाल पिछे आप जी सुन चुके हो कि शाहजहां दे चार बेटे सन बड़ा बेटा दारा सको है बड़ा गुरमुख है ते सरल सुआद है बंदगी वाला है धर्मी है शाहजहां दीआं सारीआं आसां इसे ते रहे कि मैं बड़े पुत्र नूं राजगति सौंपांगा पर समय की ऐसी हवा चल गई शाहजहां बीमार हो गया ਤੇ ਪਰਜਾ ਦੇ ਵਿੱਚ ਰੌਲਾ ਪੈ ਗਿਆ ਵੀ ਸ਼ਾਹਜਹਾਨ ਤਾਂ ਫੌਤ ਹੋ ਚੁੱਕਾ ਹੈ, ਵੀ ਐਵੇਂ ਇਹ ਗੱਲਾਂ ਬਣਾਉਂਦੇ ਆ। ਉਹਨੂੰ ਬਾਹਰ ਕਿਸ਼ਤੀ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆਂਦਾ ਵੀ ਪੜਦਾ ਕਰਕੇ, ਪਰ ਫਿਰ ਵੀ ਲੋਕਾਂ ਨੇ ਇਤਬਾਰ ਨਹੀਂ ਕੀਤਾ। ਜਿਹੜੇ ਜਿਹੜੇ ਸ਼ਹਿਜ਼ਾਦੇ ਸੂਬੇਦਾਰ ਬਣਾਏ ਹੋਏ ਸਨ, ਸੂਜਾ ਮੁਹੰਮਦ ਹੈ, ਉਹ ਬੰਗਾਲ ਦਾ ਸੂਬਾ ਬਣਾਇਆ ਹੋਇਆ, ਉਹਨੇ ਉਸ ਪਾਸੇ ਆਪਣਾ ਕਬਜ਼ਾ ਜਮਾ ਲਿਆ। ਉਦੋਂ ਬਾਅਦ ਜਿਹੜਾ ਦੂਸਰਾ ਹੈ ਮੁਰਾਦ ਬਖਸ਼, ਉਹ ਜੈਨ ਦਾ ਇਲਾਕਾ ਹੈ, ਮਾਲਵੇ ਦੀ ਧਰਤੀ ਦਾ, ਉਸਦਾ ਸੂਬੇਦਾਰ ਬਣਾਇਆ। ਔਰੰਗਜ਼ੇਬ ਜਿਹੜਾ ਉਹ ਦੱਖਣ ਦਾ ਸੂਬਾ ਹੈ, ਬਗਾਵਤ ਬਣਾਉਣ ਵਾਸਤੇ ਜੈਪੁਰ ਦੇ ਮਹਾਰਾਜੇ ਨੂੰ ਭੇਜਿਆ ਗਿਆ, ਰਾਜਾ ਜੈ ਸਿੰਘ ਕੁਸ਼ਵਾਹਾ। ਉਹਨੇ ਆਪਣਾ ਮੋਰਚਾ ਫਤਿਹ ਕਰ ਦਿੱਤਾ, ਸੂਜਾ ਮੁਹੰਮਦ ਨੂੰ ਮੂੰਹ ਦੀ ਖਾਣੀ ਪਈ ਤੇ ਕਬਜ਼ਾ ਪਟਨੇ ਸਾਹਿਬ ਦਾ ਕਾਂਸੀ ਦਾ ਇਹਨਾਂ ਦੇ ਹੱਥ ਆ ਗਿਆ। ਉਹ ਆਪਣੀ ਰਾਜਧਾਨੀ ਵਿੱਚ ਅਜੇ ਵੀ ਆਖੀ ਹੋਇਆ ਬੈਠਾ। ਉਹਨੂੰ ਦੇਖ ਕੇ ਮੁਰਾਦ ਬਖਸ਼ ਨੇ ਵੀ ਆਪਣੀ ਸੱਤਾ ਤੇ ਕਾਬਜ਼ ਹੋਣ ਵਾਸਤੇ ਫੌਜਾਂ ਜਮ੍ਹਾਂ ਕੀਤੀਆਂ ਹੋਈਆਂ। ਔਰੰਗਜ਼ੇਬ ਅਜੇ ਵਿਚਾਲੇ ਆ, ਉਹਦਾ ਪਤਾ ਨਹੀਂ ਚੱਲ ਸਕਿਆ, ਉਹਦਾ ਹੁਣ ਅੱਜ ਪ੍ਰਸੰਗ ਆਏਗਾ। ਤੇ ਉਹਨੂੰ ਫਤਿਹ ਕਰਨ ਵਾਸਤੇ ਜਿਸ ਪ੍ਰਕਾਰ ਮਹਾਰਾਜਾ ਜੋਧਪੁਰ ਨੂੰ ਭੇਜਿਆ ਗਿਆ, ਉਹ ਹਾਰ ਖਾ ਕੇ ਨੱਠਿਆ, ਮੁਰਾਦ ਬਖਸ਼ ਭਾਰੂ ਪੈ ਗਿਆ। ਇਸੇ ਦੌਰਾਨ ਔਰੰਗਜ਼ੇਬ ਨੇ ਆਪਣੀ ਸਾਰੀ ਸ਼ਕਤੀ ਇਕੱਠੀ ਕਰਕੇ, ਕੁਝ ਇਤਿਹਾਸ ਤਾਂ ਫਿਰ ਇਹ ਵੀ ਦੱਸਦਾ ਹੈ, ਇਹ ਬੇਈਮਾਨ ਐਡਾ ਸੀ, ਇਹਨੇ ਦੋਨੇ ਭਰਾਵਾਂ ਨੂੰ ਨਾਲ ਰਲਾਇਆ। ਉਹ ਭਾਈ ਸਾਹਿਬ ਨੇ ਭਾਵੇਂ ਲਿਖੀ ਹੈ ਜਾਂ ਨਹੀਂ ਲਿਖੀ, ਗੱਲ ਅੱਗੇ ਆ ਜਾਏਗੀ, ਲਿਖੀ ਹੋਊਗੀ। ਇਹ ਆਪਣੇ ਭਰਾਵਾਂ ਨੂੰ ਕਹਿੰਦਾ ਵੀ ਦੇਖੋ ਭਰਾਵੋ, ਮੈਂ ਤਾਂ ਬੰਦਗੀ ਕਰਨ ਵਾਲਾ ਬੰਦਾ, ਮੈਨੂੰ ਰਾਜ ਦੇ ਨਾਲ ਕੋਈ ਲੋਭ ਨਹੀਂ ਹੈ, ਪਰ ਮੈਂ ਇਹ ਚਾਹੁੰਦਾ ਵੀ ਦਾਰਾ ਸਕੋ ਨਹੀਂ ਰਾਜਾ ਬਣਨਾ ਚਾਹੀਦਾ, ਉਹ ਤਾਂ ਸਾਧ ਬੰਦਾ ਉਜਾੜ ਦੇਊਗਾ, ਮੈਂ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਬਣਾ ਦੂੰ। ਇਹ ਵੀ ਨਹੀਂ ਕਹਿੰਦਾ ਵੀ ਤੈਨੂੰ ਫਲਾਣੇ ਬਣਾ, ਦੂਜੇ ਨੇ ਮਦਦ ਨਹੀਂ ਕਰਨੀ ਆਪਾਂ ਸਹਿਮਤੀ ਨਾਲ, ਪਰ ਇਹ ਆ ਵੀ ਤੁਸੀਂ ਆਓ, ਆਪਾਂ ਕਬਜ਼ਾ ਦਿੱਲੀ ਦੇ ਤਖ਼ਤ ਤੇ ਕਰੀਏ। ਤੇ ਪਿਤਾ ਆਪਣਾ ਜਿਹੜਾ ਹੈ ਉਹ ਆਪਣੇ ਨਾਲੋਂ ਪੱਖ, ਵੱਡੇ ਭਰਾ ਦਾ ਦਾਰਾ ਸਕੋ ਦਾ ਕਰਦਾ, ਤੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਲਾਇਆ ਹੋਇਆ, ਤੇ ਸਾਰਿਆਂ ਨਾਲ ਹੀ ਬੇਈਮਾਨਾ ਨਹੀਂ ਕਰਨਾ, ਕੋਈ ਐਸਾ ਹੈ ਨਹੀਂ ਭਰਾ ਜੀ ਦੇ ਨਾਲ ਬੇਈਮਾਨਾ ਨਾ ਕਰਿਆ ਹੋਵੇ। ਭਰਾਵਾਂ ਦੇ ਸਿਰ ਵੱਡੇ ਨੇ ਇਸ ਬੰਦੇ ਨੇ ਰਾਜ ਵਾਸਤੇ। ਤੇ ਉਹ ਪ੍ਰਸੰਗ ਹੁਣ, ਦੱਖਣ ਤੋਂ ਚੜ੍ਹਾਈ ਕੀਤੀ ਹੈ ਇਸਨੇ ਦਿੱਲੀ ਦਾ ਤਖ਼ਤ ਲੈਣ ਵਾਸਤੇ, ਨਾਲ ਮੁਰਾਦ ਬਖਸ਼ ਨੂੰ, ਸੂਜਾ ਮੁਹੰਮਦ ਨੂੰ, ਉਹਨਾਂ ਦੀਆਂ ਫੌਜਾਂ ਵੀ ਨਾਲ ਲਾ ਲਈ। ਹੁਣ ਇੱਕ ਬਹੁਤ ਵੱਡੀ ਸ਼ਕਤੀ ਬਣ ਗਈ ਹੈ ਜਿਹਦਾ ਮੁਕਾਬਲਾ ਦਾਰਾ ਸਕੋ ਦੇ ਵਸ ਦੀ ਬਾਤ ਨਹੀਂ ਰਹੀ। ਇਹ ਜਿਸ ਪ੍ਰਕਾਰ ਅੱਗੇ ਪ੍ਰਸੰਗ ਆ ਰਿਹਾ ਹੈ, ਆਓ ਮਨ ਵਿੱਚ ਇਕਾਗਰ ਕਰਕੇ ਸੁਣੋ ਜੀ।
ਵਾਹਿਗੁਰੂ ਜੀ ਸਾਜਹਾਂ ਕੋ ਕਹਿਤ ਭਾਵ।
ਹਾਂਜੀ, ਸ਼ਾਹਜਹਾਨ ਨੂੰ ਕਹਿ ਰਿਹਾ ਉਸ ਵੇਲੇ,
ਇਮਿਆਵਤ ਮਨ ਮੋਹੇ,
ਇਹ ਮੇਰੇ ਮਨ ਦੇ ਅੰਦਰ ਦਾਰਾ ਸਕੋ ਕਹਿ ਰਿਹਾ ਵੀ ਮੇਰੇ ਮਨ ਦੇ ਵਿੱਚ ਇਸ ਪ੍ਰਕਾਰ ਪਿਤਾ ਜੀ ਗੱਲ ਆਈ ਹੈ, ਸ਼ਾਹਜਹਾਨ ਨੂੰ ਕਹਿ ਰਿਹਾ ਦਾਰਾ ਸਕੋ,
ਰੁਕ ਹਾਂ ਨਵ ਰੰਗ ਪ੍ਰਾਪਤ ਕਹੋ,
ਮੈਂ ਆਪਣੇ ਭਰਾ ਔਰੰਗਜ਼ੇਬ ਨੂੰ ਵੀ ਇੱਧਰ ਆਉਣ ਤੋਂ ਰਸਤੇ ਦੇ ਵਿੱਚ ਹੀ ਰੋਕ ਲਓ, ਇੱਥੇ ਆਉਣਾ ਹੀ ਨਾ ਪਾਵੇ। ਤੇ ਇਸ ਕਰਕੇ ਤੁਸੀਂ ਆਗਿਆ ਦਿਓ ਵੀ ਮੈਂ ਉਹਨੂੰ ਰਸਤੇ ਜਾ ਕੇ ਦੋ ਹੱਥ ਕਰਾਂ।
ਚੜ੍ਹ ਕਰੇ ਅੱਗੇ ਹੋਵੇ,
ਮੈਂ ਚੜ੍ਹ ਕਰਕੇ ਫੌਜਾਂ ਲੈ ਕੇ ਅੱਗੇ ਹੋ ਕੇ ਲੜਾਂ, ਉਸ ਨੂੰ ਇਹ ਗੱਲ ਬਿਹਤਰ ਰਹੇਗੀ।
ਜਾਉ ਭਾਈ ਸੁੱਤ ਕੋ ਸਮਝਾਵਣ ਹਿੱਤ ਕਹਿਓ।
ਤੇ ਪੁੱਤਰ ਨੂੰ ਸਮਝਾਉਣ ਵਾਸਤੇ ਫਿਰ ਵੀ ਇਹ ਰਾਜਨੀਤਿਕ ਵਿਚਾਰਧਾਰਾ ਵਿੱਚ ਬੱਚਿਆਂ ਨਾਲੋਂ ਸਿਆਣਾ, ਰਾਜਨੀਤੀ ਦੇ ਪੁਆਇੰਟ ਜਾਣਦਾ, ਔਰ ਫਿਰ ਇਹ ਵੀ ਜਾਣਦਾ ਜਿੱਥੇ 1000 ਸਿਪਾਹੀ ਨਾਲ ਕੰਮ ਕਰ ਸਕੇ ਉੱਥੇ ਇਕੱਲਾ ਇੱਕ ਕਿਲ੍ਹਾ ਕੰਮ ਕਰ ਜਾਂਦਾ। ਇਹ ਕਿਲ੍ਹਾ ਛੱਡ ਕੇ ਲੜਨਾ ਬਹੁਤ ਮੁਸ਼ਕਲ ਹੁੰਦਾ। ਕਿਲ੍ਹੇ ਦੇ ਅੰਦਰ ਦੁਸ਼ਮਣ ਭਾਵੇਂ ਜਿੱਦਾਂ ਮਰਜ਼ੀ ਸ਼ਕਤੀਸ਼ਾਲੀ ਹੈ, 7-8 ਮਹੀਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਕੇ ਰੱਖਿਆ। ਮਿੰਨਤਾਂ ਕਰਦੇ ਤੁਸੀਂ ਇੱਕ ਵਾਰੀ ਕਿਲ੍ਹਾ ਛੱਡ ਦਿਓ, ਉਹਦਾ ਮਤਲਬ ਕੀ ਸੀ? ਇਹ ਕਿਲ੍ਹੇ ਦੇ ਗੁਰੂ ਗੋਬਿੰਦ ਸਿੰਘ ਜੀ ਕਾਬੂ ਨਹੀਂ ਸੀ। ਇਸ ਕਰਕੇ ਫਿਰ ਸ਼ਾਹਜਹਾਂ ਨੇ ਜਾਣਦਾ ਸੀ ਵੀ ਕਿਲ੍ਹਾ ਛੱਡ ਕੇ ਮੈਦਾਨ ਵਿੱਚ ਜਾ ਕੇ ਲੜਨਾ ਇਹ ਵਾਜਬ ਬਾਤ ਨਹੀਂ ਹੈ। ਇਹ ਸਹਿਮਤ ਨਹੀਂ ਸੀ ਹੋਏ, ਪਰ ਪੁੱਤਰ ਦੇ ਕਹਿਣ ਤੋਂ ਬਾਹਰ ਵੀ ਨਹੀਂ ਜਾ ਸਕਦਾ। ਲਾਚਾਰ ਹੈ ਵਿਚਾਰਾ, ਦੁਖੀ ਹੈ, ਬਿਮਾਰ ਹੈ, ਮਾਨਸਿਕ ਹਾਲਤ ਵੀ, ਤਨ ਦੀ ਹਾਲਤ ਵੀ, ਜਦੋਂ ਦੋਨੇ ਵਿਗੜ ਜਾਣ ਤਾਂ ਕਿਸੇ ਵੀ ਹਾਲਾਤਾਂ ਦੇ ਵਿੱਚ ਦਿਮਾਗ ਦਾ ਸੰਤੁਲਨ ਉਹ ਠੀਕ ਨਾ ਰਹੇ ਫਿਰ ਐਸੀ ਦਸ਼ਾ ਹੋ ਜਾਂਦੀ ਹੈ, ਬੰਦਾ ਭੜਕ ਜਾਂਦਾ, ਸਹੀ ਫੈਸਲਾ ਵੀ ਨਹੀਂ ਲੈ ਸਕਦਾ। ਇਸ ਕਰਕੇ ਸ਼ਾਸਤਰ ਕਹਿੰਦੇ ਨੇ ਵੀ ਵਿਪਤਾ ਦੇ ਵਿੱਚ ਕਦੇ ਵੀ ਧੀਰਜ ਨਹੀਂ ਤਿਆਗਣੀ ਚਾਹੀਦੀ। ਧੀਰਜ ਮਹਾਰਾਜ ਨੇ ਕਿਹਾ ਵੀ ਅੰਤਰੀਬ ਘਾੜਤ ਕਰਨ ਵਾਲਾ ਇਹ ਸੁਨਿਆਰਾ ਮੰਨਿਆ ਜਿਹੜਾ ਸੁਭ ਗੁਣਾਂ ਦੀ ਘਾੜਤ ਕਰਦਾ। ਜਤ ਪਹਾਰਾ ਧੀਰਜ ਸੁਨਿਆਰ, ਤੋ ਇਸ ਕਰਕੇ ਫਿਰ ਸ਼ਾਹਜਹਾਨ ਹੁਣ ਮਾਨਸਿਕ ਦਸ਼ਾ ਇਹਦੀ ਕੋਈ ਬਹੁਤੀ ਠੀਕ ਨਹੀਂ ਹੈ ਤੇ, ਪਰ ਫਿਰ ਵੀ ਇਹਨੇ ਰਾਜਨੀਤੀ ਦੀ ਗੱਲ ਦੱਸਣੀ ਹੈ, ਆਪਣੇ ਪੁੱਤਰ ਨੂੰ ਸਮਝਾਏਗਾ।
ਨੌ ਰੰਗ ਦੁਰਬੁੱਧੀ ਵੱਢ ਲਹਿਓ,
ਤੇ ਕਹਿਣ ਲੱਗਾ ਪੁੱਤਰ ਸੁੱਤ ਕੋ ਸਮਝਾਵਣ ਹਿੱਤ ਕਹਿਓ। ਸ਼ਾਹਜਹਾਨ ਨੇ ਆਪਣੇ ਪੁੱਤਰ ਬੜਾ ਉਹ ਉਹਦੇ ਤੇ ਹਿੱਤ ਹੈ, ਸ਼ਾਹਜਹਾਨ ਦਾ ਆਸਾ ਵੀ ਉਹਦੇ ਤੇ, ਬਾਕੀ ਪੁੱਤਰ ਤੈਨੂੰ ਪਤਾ ਵੀ ਨਾ ਲਾਇਕ। ਉਹਨੂੰ ਕਹਿਣ ਲੱਗਾ ਬੇਟਾ ਦਾਰਾ ਸੁਖੋ, ਨੌ ਰੰਗ ਦੁਰਬੁੱਧੀ ਵੱਢ ਲਹਿਓ, ਇਹ ਜਿਹੜਾ ਤੇਰਾ ਭਰਾ ਮੇਰਾ ਪੁੱਤਰ ਹੈ ਨਾ ਔਰੰਗਜ਼ੇਬ, ਇਹ ਬਹੁਤ ਖੋਟੀ ਬੁੱਧ ਵਾਲਾ ਬੰਦਾ ਹੈ। ਤੂੰ ਨਹੀਂ ਜਾਣਦਾ ਇਹਨੂੰ ਜਿੰਨਾ ਮੈਂ ਜਾਣਦਾ, ਇਸ ਕਰਕੇ ਇਹ ਬਹੁਤ ਵੱਡਾ ਬੇਈਮਾਨ ਹੈ ਤੇ ਖੋਟੀ ਬੁੱਧ ਵਾਲਾ ਹੈ।
ਕੁਟਲ ਮਹਾ ਹੱਥ ਕਰਨਿਆ ਰੁੱਡਾ,
ਇਹਦੇ ਵਿੱਚ ਬਚਪਨ ਤੋਂ ਮੈਂ ਦੇਖਿਆ ਬੜੇ ਇਹ ਨੁਕਸ ਹਨ। ਇੱਕ ਤਾਂ ਹਰ ਵਕਤ ਹੀ ਕੁਟਲ ਨੀਤੀ ਟੇਢੀ ਚਾਲ ਚੱਲਣ ਵਾਲਾ ਹੈ, ਕੁਟਲ ਨਾਮ ਟੇਢੇ ਦਾ, ਜਿਵੇਂ ਦੁਰਯੋਧਨ ਜੰਮਦਾ ਹੀ ਕੁਟਲ ਸੀ, ਜਿਉਂ ਜਿਉਂ ਵੱਡਾ ਹੁੰਦਾ ਗਿਆ ਉਹਦੀ ਕੁਟਲਦਾਈ ਵੀ ਵੱਡੀ ਹੁੰਦੀ ਗਈ। ਜਨਮ ਤੋਂ ਸੰਸਕਾਰ ਹੁੰਦੇ ਨੇ, ਪੁੱਤਰ ਕਪੁੱਤਰ ਭੂੜੇ ਤੇ ਹੀ ਪਤਾ ਲੱਗ ਜਾਂਦਾ ਕੈਸੇ ਹੋ, ਤੇ ਇਹ ਫਿਰ ਬਹੁਤ ਵੱਡਾ ਖੋਟੀ ਚਾਲ ਚੱਲਣ ਵਾਲਾ, ਤੇ ਖੋਟੀ ਚਾਲ ਦੇ ਵਿੱਚ ਹਰ ਵਕਤ ਇੱਜ਼ਤ ਰਹਿੰਦਾ ਹੈ ਤੇ ਹਠੀ ਬਹੁਤ ਹੈ, ਜਿਹੜੀ ਗੱਲ ਦੀ ਜਿੱਦ ਫੜ ਲਵੇ ਫਿਰ ਉਹ ਕਰਕੇ ਹਟਦਾ। ਇਸ ਕਰਕੇ ਬੇਟਾ ਤੂੰ ਇਹ ਕਿਵੇਂ ਸੋਚ ਲਿਆ ਵੀ ਮੈਂ ਅੱਗੇ ਚੱਲ ਕੇ ਲੜਾਂ ਉਹਦੇ ਨਾਲ, ਤੈਨੂੰ ਪਤਾ ਨਹੀਂ ਇਸ ਦਾ
ਛਲ ਬਲ ਵਿਖੇ ਅਧਿਕ ਮਤ ਮੂੜਾ,
ਤੈਨੂੰ ਪਤਾ ਛਲ ਬਲ ਦੇ ਵਿੱਚ ਇਹ ਬਹੁਤ ਹੀ ਨਿਪੁੰਨ ਹੈ, ਅਧਿਕ ਤੋਂ ਅਧਿਕ ਹੈ ਤੇ ਮੂਰਖ ਵੀ ਸਿਰੇ ਦਾ ਹੀ ਹੈ, ਇਹ ਬੜਾ ਸਿਆਣਾ ਨਹੀਂ ਹੈ। ਤੂੰ ਇਹ ਦੱਸ ਵੀ ਸਿਆਣਾ ਕਿਤੇ ਆਪਣੇ ਪਿਤਾ ਨਾਲ ਵਿਗਾੜ ਥੋੜੀ ਪਾਉਂਦਾ, ਆਪਣੇ ਭਰਾਵਾਂ ਨਾਲ ਪਾਉਂਦਾ, ਇਹ ਬਹੁਤ ਮੂਰਖ ਬੰਦਾ ਹੈ।
ਤੋਹੇ ਸੁਭਾਵ ਸਰਲ ਮ੍ਰਿਦ ਰੂਰਾ,
ਮੈਂ ਇਹ ਦੇਖ ਰਿਹਾ ਉਹਦੇ ਮੁਕਾਬਲੇ ਚ ਤੇਰਾ ਸੁਭਾਅ ਇੰਨਾ ਸਿੱਧਾ, ਤੇਰੇ ਮਨ ਚ ਬੁਰਾਈ ਕੋਈ ਨਹੀਂ ਤੇ ਤੂੰ ਬੜੇ ਸਿੱਧੇ ਸਵਾਲ ਹੈ, ਤੇ ਫਿਰ ਮ੍ਰਿਦ ਕਹੀ ਬਹੁਤ ਕੋਮਲ ਸੁਭਾਅ ਹੈ ਤੇਰਾ, ਮਿੱਠਾ ਬੋਲਣ ਵਾਲਾ, ਨਰਮ ਹੈ ਤੂੰ ਤੇ ਬੜਾ ਸੁੰਦਰ ਸੁਭਾਅ ਹੈ ਤੇਰਾ, ਮੈਂ ਤੇਰੇ ਸੁਭਾਅ ਦੀ ਕਦਰ ਕਰਦਾ, ਪਰ ਬੇਟਾ ਔਰੰਗਜ਼ੇਬ ਦਾ ਮੁਕਾਬਲਾ ਨਹੀਂ ਤੂੰ ਕਰ ਸਕਦਾ। ਲੋਹੇ ਨੂੰ ਤਾਂ ਲੋਹਾ ਵੜਦਾ ਹੈ, ਨੁਕਸਾਨ ਹੋ ਜਾਏਗਾ, ਇਸ ਕਰਕੇ ਮੈਂ ਇਹਦੇ ਨਾਲ ਸਹਿਮਤ ਨਹੀਂ ਕਿ ਤੂੰ ਲਾਲ ਕਿਲ੍ਹਾ ਛੱਡ ਕੇ ਅੱਗੇ ਚੱਲ ਕੇ ਅਗਵਾਨੀ ਹੋ ਕੇ ਲੜੇ।
ਤੇ ਸੰਗ ਉਤਰ ਸਕੇ ਨਾ ਪੂਰਾ,
ਤੇ ਸ਼ਾਹਜਹਾਨ ਕਹਿਣ ਲੱਗਾ ਬੇਟਾ ਤੂੰ ਉਹਦੇ ਮੁਕਾਬਲੇ ਚ ਪੂਰਾ ਨਹੀਂ ਉਤਰ ਸਕ, ਇਸ ਕਰਕੇ ਮੈਂ ਤੈਨੂੰ ਇਹੀ ਲੈ ਦਿਆਂਗਾ ਕਿ ਆਪਣੇ ਕਿਲ੍ਹੇ ਛੱਡ ਕੇ ਆਗਰੇ ਦਾ, ਦਿੱਲੀ ਦਾ ਇਹ ਛੱਡ ਕੇ ਨਹੀਂ ਲੜਾਈ ਦੇ ਵਿੱਚ ਕਾਮਯਾਬ ਹੋ ਸਕਦੇ।
ਯਾ ਤੇ ਟਰੇ ਰਹੋ ਨਾ ਜਾਹੋ,
ਇਸ ਕਰਕੇ ਬੇਟਾ ਟਲਿਆ ਰਹੇ ਨਾ ਜਾ, ਇੱਥੇ ਉਹਦਾ ਬਲ ਨਹੀਂ ਚੱਲੇਗਾ ਤੇ ਫਿਰ ਵੀ ਨੁਕਸਾਨ ਨਹੀਂ ਹੋਊਗਾ, ਘੱਟ ਹੋਊਗਾ।
ਆਏ ਤਾਇਆਵਨ ਦੇਹੋ ਉਤਰਾਹੋ,
ਬਈ ਜੇ ਆਉਂਦਾ ਉਹਨੂੰ ਆ ਜਾਣ ਦੇ, ਜਿਹੜੇ ਰਾਹ ਆਉਂਦਾ ਉਹਨੂੰ ਆਉਣ ਦੇ, ਦੇਖਦੇ ਆ ਕੇ ਕੀ ਕਰਦਾ ਹੈ।
ਦਾਰ ਸਕੋ ਸੁਨਤ ਨਹਿ ਮਾਨੀ,
ਦਾਰਾਂ ਸਕੋ ਨੇ ਗੱਲ ਸੁਣਤਾ ਲਈ, ਤੇ ਉਹ ਸੁਣਿਆ ਹੋਇਆ ਬੇਕਾਰ ਹੋ ਜਾਂਦਾ ਹੈ ਜਿਹੜਾ ਮੰਨਣ ਵਿੱਚ ਨਾ ਆਵੇ, ਉਹ ਸੁਣੇ ਹੋਏ ਦਾ ਅਰਥ ਹੀ ਕੋਈ ਨਹੀਂ ਰਹਿੰਦਾ, ਜਿਹੜਾ ਮੰਨਣ ਵਿੱਚ ਨਹੀਂ ਆਇਆ ਉਹ ਤਾਂ ਜਿਹਾ ਜਿਹਾ ਸੁਣਿਆ ਜਿਹਾ ਜਿਹਾ ਨਾ ਸੁਣਿਆ। ਹੁਣ ਜੀਵ ਦਾ ਇੱਕ ਮੁੱਢ ਕਦਾਮਾਂ ਦਾ ਸਵਾਹ, ਮੁੱਢ ਕਦੀਮਾਂ ਦਾ ਇਹ ਸਵਾਹ ਹੈ ਕਿ ਬੰਦਾ ਉਹ ਕੁਛ ਦੇਖਦਾ ਜਿਹੜਾ ਦੇਖਣਾ ਚਾਹੇ, ਜਿਹੜੇ ਪਾਸੇ ਦੇਖਣਾ ਨਹੀਂ ਚਾਹੁੰਦਾ ਕਹੇ ਤੇ ਵੀ ਨਹੀਂ ਦੇਖਦਾ, ਉਹ ਕੁਛ ਸੁਣਨਾ ਚਾਹੁੰਦਾ ਜਿਹੜਾ ਅੰਦਰ ਤੋਂ ਸੁਣਨਾ ਚਾਹੇ, ਜਿਹੜਾ ਅੰਦਰ ਤੋਂ ਸੁਣਨਾ ਨਹੀਂ ਚਾਹੁੰਦਾ ਉਹ ਕਿਸੇ ਤੋਂ ਵੀ ਨਹੀਂ ਸੁਣਦਾ, ਉਹ ਕੁਛ ਬੋਲਦਾ ਜਿਹੜਾ ਬੋਲਣਾ ਚਾਹੇ, ਜੇ ਕੋਈ ਉਹਨੂੰ ਹੋਰ ਬੁਲਾਉਣਾ ਚਾਹੇ ਉਹ ਨਹੀਂ ਬੋਲਦਾ, ਸੱਚ ਜਾਂ ਝੂਠ ਇਹ ਨਹੀਂ ਮੇਰੇ ਮਤਲਬ ਕਹਿਣ ਦਾ, ਉਹੀ ਕੁਛ ਬੋਲਦਾ ਜੇ ਬੋਲਣਾ ਚਾਹੇ, ਪਰ ਉੱਥੇ ਜਾਂਦਾ ਜਿੱਥੇ ਜਾਣਾ ਚਾਹੇ, ਜਿੱਥੇ ਨਹੀਂ ਜਾਣਾ ਚਾਹੁੰਦਾ ਜਾਂਦਾ ਨਹੀਂ। ਤੇ ਜਿਹੜੇ ਸਿਆਣਿਆਂ ਦੀ ਗੱਲ ਸੁਣ ਕੇ ਅਣਸੁਣੀ ਕਰ ਦੇਣ, ਖਾਸ ਕਰਕੇ ਜਿਹੜੇ ਹਿੰਦੂ ਨੇ, ਉਸ ਗੱਲ ਦਾ ਫਿਰ ਨਤੀਜਾ ਚੰਗਾ ਨਹੀਂ ਹੁੰਦਾ। ਯੁੱਗਾਂ ਦੇ ਇਤਿਹਾਸ ਆਪਣੇ ਸਾਹਮਣੇ, ਹਰਨਾਕਸ਼ ਨੂੰ ਉਹਦੇ ਘਰ ਵਾਲੀ ਮਹਾਰਾਣੀ ਕਿਆ ਤੂੰ ਨੇ ਬੜਾ ਸਮਝਾਇਆ ਸੀ, ਤੇ ਹੋਰ ਵੀ ਸਮਝਾਉਣ ਵਾਲੇ ਸਨ ਪਰ ਨਹੀਂ ਸਮਝਿਆ, ਆਖਰ ਨੂੰ ਮਰ ਗਿਆ। ਤੇ ਰਾਵਣ ਨੂੰ ਸਮਝਾਉਣ ਵਾਸਤੇ ਮਾਲੇਵਾਨ ਉਹਦੇ ਨਾਨੇ ਨੇ ਕੋਈ ਕਸਰ ਨਹੀਂ ਛੱਡੀ, ਸਕਾ ਨਾਨਾ ਉਹਨੂੰ ਸਮਝਾਉਂਦਾ ਪਰ ਸਮਝਾਉਣ ਵਾਲੇ ਦੀ ਬੇਇੱਜ਼ਤੀ ਕਰਦਾ ਸੀ, ਆਪਣੇ ਨਾਨੇ ਦੀ ਵੀ ਕੀਤੀ ਉਹਦੀ। ਤੇ ਫਿਰ ਜੇ ਸਭ ਤੋਂ ਹਿੰਦੂ ਤੇ ਨੀਤੀਵਾਨ ਮਦੋਦਰੀ ਸੀ ਉਹਦੇ ਘਰ ਵਾਲੀ, ਜੇ ਉਹਨੇ ਕਿਹਾ ਉਹਦੇ ਗੱਲ ਪੈ ਗਿਆ, ਕਹਿੰਦੇ ਤੈਨੂੰ ਤਾਂ ਇਹ ਆ ਵੀ ਸੀਤਾ ਮੇਰੀ ਸਰੀਕਾ ਨਾ ਬਣ ਜਾਵੇ, ਉਹ ਮਿਹਣੇ ਲੱਗ ਗਿਆ ਮਾਰਨ। ਉਹ ਕਹਿੰਦੀ ਦੇਖ ਮੈਨੂੰ ਕੋਈ ਲੋਭ ਨਹੀਂ ਇਹ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਮੈਂ ਤੈਨੂੰ ਕਹਿੰਦੀ ਹਾਂ ਸੀਤਾ ਔਰਤ ਨਹੀਂ ਤੇਰੀ ਮੌਤ ਹੈ, ਇਹ ਕਾਲ ਹੈ ਤੇਰਾ, ਛੱਡ ਦੇ ਇਹਨੂੰ। ਤਾਂ ਫਿਰ ਉਸ ਤੋਂ ਬਾਅਦ ਰਹਿ ਗਈ ਗੱਲ, ਸਕੇ ਭਰਾ ਨੇ ਸਮਝਾਇਆ ਤੇ ਉਹਦਾ ਤਾਂ ਫਿਰ ਜਿਹੜਾ ਹਾਲ ਕੀਤਾ, ਭਰੇ ਦਰਬਾਰ ਚ ਲੱਤ ਮਾਰ ਕੇ ਰੋੜਿਆ, ਮੁਕਟ ਉਹਦਾ ਆ ਹੋ ਗਿਆ। ਉਹਨੇ ਫਿਰ ਮੁੱਠ ਚੱਕਿਆ ਆਪਣੀ ਦਿੱਤਾ ਕੱਚ ਵਿੱਚ, ਕਹਿਣ ਲੱਗਾ ਵੀ ਇਹਦੇ ਨਾਲ ਮੌਤ ਚੰਗੀ ਆ, ਜਿਹੜਾ ਇੱਜ਼ਤ ਵਾਲਾ ਪੁਰਸ਼ ਹੋਵੇ ਉਹਦੀ ਪਰੇ ਵਿੱਚ ਬੇਇੱਜ਼ਤੀ ਹੋ ਜਾਏ ਇਹਦੇ ਨਾਲ ਮੌਤ ਚੰਗੀ ਹੈ, ਮੈਂ ਤਾਂ ਜਿਉਂਦੇ ਮਾਰ ਦਿੱਤੀ। ਉਹ ਜਾ ਕੇ ਰਾਮ ਚੰਦਰ ਦੀ ਸ਼ਰਨ ਵਿੱਚ, ਉੱਥੋਂ ਕਹਾਤ ਬਣੀ ਵੀ ਘਰ ਦਾ ਭੇਤੀ ਲੰਕਾ ਢਾਏ, ਉਹਨੇ ਦੱਸਿਆ ਸਾਰਾ ਕੁਛ, ਕਾਮਯਾਬੀ ਤਾਂ ਉਹਦੇ ਸਿਰ ਤੇ ਹੋ ਗਈ ਰਾਮ ਜੀ ਦੀ। ਗੁਰਬਾਣੀ ਚ ਵੀ ਇਹ ਬਾਤ ਆਈ, ਭੇਦ ਭਵੇਖਣ ਗੁਰਮੁਖ ਵਰਜਨ, ਭੇਦ ਤਾਂ ਉਹਨੇ ਦੱਸਿਆ ਸਾਰਾ। ਤੋ ਇਸ ਕਰਕੇ ਉਹਦੇ ਪੁੱਤਰ ਇੰਦਰਜੀਤ ਨੇ ਵੀ ਸਮਝਾਇਆ, आखिरी दिनों दे विच नहीं समझिया। राजदूत एक तो एक बद सियाने जांदे रहे, बाली दा पुत्र अंगद गया नहीं समझिया, ते आखिर मर गया। जेड़ा किसी दी मन्ने ना, मन्ने की गल कहीं ना जाए। महाराज साहब ने सुन दियां पौड़ियां दे नाल ही मन्नण दियां लिखियां, चार पौड़ियां सुन दियां चार मन्नण दियां, इहदे नाल निध्यासन दी पौड़ी नाल ही तत तुंबा दा सहयोग ने कट्ठे ने सारे साधन। तो इस करके इन्हां दे विचों कोई भी जे हुण द्वापर की गल करिए दुर्योधन भगवान कृष्ण विचोले बन के जांदे आ, उह तेरे भरा न, तू पंज पिंडे दे दे इन्हां नूं। कहिंदा तू पंज पिंडां की गल करदा, सूई दे नके नाल जिन्नी कु मिट्टी उठ खड़े ना इन्नी कु भोरा कि मैं उह नहीं देणी, ते सारा कुछ जांदा रहा। इस करके हुण शाह जहान उहनूं समझाउंदा वी तेरी आ नीति गलत है, तू किले दे अंदर ही रह, पर सुन ली, सुन के मन्नी नहीं, बाप दी बात अणसुणी कर दित्ती। ते अणसुणी करन दा नतीजा फिर कोई बहुता चंगा नहीं हुंदा। सियाणियां दी गल जिहड़ी मन दे च मन्नी नहीं उसकी गल,
पदर साथ हिम पाखत बानी,
ते अपने पिता दे नाल ए बाणी ए वचन कहा, अपने पिता नूं ए गल कह दित्ती है। पादर फारसी दे विच कहिंदे ने जन पिसर पदर बिरादरा, आउंदी नूं गुरबाणी च ए शब्द, पिता दा नाम है जे
यहां आए जे करहे कुचाला।
कहिंदा जे इत्थे आ के कुचाली करूगा फिर की फायदा होया, ये तो उत्थे रोकिया जावे ओ चंगा है।
उन्हें चलहे क्या बस तिस नाला,
फिर कोई बस नहीं चलूगा पिता जी, तुसीं मैनूं जान दे जंग वास्ते, उत्थे जाके ही लड़ाई करनी ठीक रहेगी।
अब मैं जाए अगारी तहां,
मैं फिर अगे चल के उहदा अगा रोकांगा जाके। आगरी तो अगे सासी चंबल नदी पैंदी है, उहना समयां दे विच बहुत खतरनाक मतलब सी इह खेड, चंबल दी घाटी सी इक, उहदे च डाकू बड़े बड़े, अजे कल दीआं गल्लां ने, उसे थां ते साध सिंह जी बड़े बड़े मशहूर डाकू जिहड़े बाद च राजनीति च भी आए, फूलन देवी वर्गे, ते उस थां ते उह नदी इक बहुत वड्डा किले दे आले दुआले जिवें खाई हुंदी है ना, उह कम करदी सी, उहनूं पार करना सौखा नहीं। इहने ब्यूत सोची है वी मैं चंबल नदी नहीं पार करन दऊंगा, उरले किनारे च तोपां बीड़ लूं परले पासे, इह सोचदा रहा। पर उहनूं इह नहीं सी पता वी उह बहुत कुटल नीति है, पता कई सी गाहे तेरे नाल। ए सोच के इसने तैयारी कर ले,
रोकव चंबल सलता जहां,
सलता नाम है नदी दा, चंबल नदी है, वैसे 999 नदियां जिहड़ियां समुद्र च पैंदियां भाई गुरदास ने लिखी है। ते अज हिंदुस्तान दे विच सब तो पहले दर्जे की जिहड़ी पवित्र नदी गिणी जांदी सी उह कहिंदे सी गंगा नूं, गंगा दे प्रमाण गुरबाणी च वै, गंगा जल गुरु गोबिंद नाम कबीर मन निर्मल पै जैसे गंगा नीर, ए पानी किसे वेले सब तो शुद्ध मनिया जाता सी, पर अज सब तो वध दुरुस्सा गंगा दी हुई है। पिंडां दे पिंड, शहरां दे शहर, गंदगी केड़ी जिहड़ी उहदे च नहीं मिलदी जिहड़े शहर दी। ते अज फिर इह थोड़े जे पिछे खोज कीती है ਵੀ ਸਭ ਤੋਂ ਸ਼ੁੱਧ ਪਾਣੀ ਕਿਹੜੀ ਨਦੀ ਹੈ, ਇਹ ਪਿੱਛੇ ਜੇ ਹੋਇਆ ਹੈ ਸਾਰਾ। ਤਾਂ ਉਸ ਵੇਲੇ ਫਿਰ ਅੱਜ ਦੀ ਤਾਰੀਖ ਦੇ ਵਿੱਚ ਚੰਬਲ ਨਦੀ ਦਾ ਪਾਣੀ ਹਿੰਦੁਸਤਾਨ ਦੀਆਂ ਸਾਰੀਆਂ ਨਦੀਆਂ ਦੇ ਵਿੱਚੋਂ ਸ਼ੁੱਧ ਪਾਣੀ ਗਿਣਿਆ ਗਿਆ। ਇਹ ਕੋਟੇ ਦੇ ਬਿਲਕੁਲ ਨਾਲ ਚੱਲਦੀ ਹੈ ਤੇ ਪਾਣੀ ਬੜਾ ਸ਼ੁੱਧ ਹੈ ਇਸਦਾ। ਤੇ ਇਸ ਕਰਕੇ ਫਿਰ ਇਹ ਚੰਬਲ ਨਦੀ ਦੇ ਕਿਨਾਰੇ ਤੇ ਕਹਿੰਦਾ ਮੈਂ ਰੁਕ ਲਵਾਂਗਾ।
ਸਾਹੋ ਜਹਾਂ ਸੁਣ ਰਹੇ ਹੋ ਹਟਾਏ,
ਸਾਹਜਹਾਂ ਬਥੇਰਾ ਹਟਾ ਰਿਹਾ ਪਰ ਹਟਿਆ ਨਹੀਂ ਹੈ।
ਦਾਸ ਕੋ ਨਾ ਮਨ ਮੈਂ ਲਿਆਏ,
ਜੋ ਕੁਛ ਪਿਤਾ ਕਹਿੰਦਾ ਰਿਹਾ ਇਹ ਮਨ ਦੇ ਵਿੱਚ ਗੱਲੇ ਨੀ ਲਿਆਂਦੀ, ਸੁਣ ਕੇ ਅਣਸੁਣੀ ਕਰ ਦਿੱਤੀ ਹੈ।
ਬਜਵਾਏ ਬਕੈ ਕੂਚ ਨਗਾਰਾ,
ਜਾਨ ਦਾ ਇੱਕ ਇਹ ਨਿਸ਼ਾਨ ਹੁੰਦਾ ਸੀ ਜਿਸ ਵੇਲੇ ਉਹਦੇ ਤੇ ਨਗਾਰੇ ਤੇ ਚੋਟ ਲਾਉਂਦੇ ਸੀ ਨਾ, ਉਹਦੀ ਇੱਕ ਗੱਲ ਇਹੀ ਜਿਹੀ ਸੀ, ਸੂਰਮਿਆਂ ਨੂੰ ਸਮਝ ਆ ਜਾਂਦੀ ਸੀ, ਸੁਣਦੀ ਸਾਰ ਰੋਂਗਟੇ ਖੜੇ ਹੋ ਜਾਂਦੇ ਸੀ ਵੀ ਜੰਗ ਦਾ ਇੱਕ ਬਿਗਲ ਸੀ ਉਹਦਾ ਸੀ, ਪਿੱਤਲ ਦਾ ਬਣਿਆ ਹੁੰਦਾ, ਤਾਂਬੇ ਦਾ ਬਣਿਆ ਹੁੰਦਾ, ਉਹਨੂੰ ਬਿਗਲ ਕਹਿੰਦੇ ਸੀ, ਜੰਗ ਦਾ ਬਿਗਲ ਵੱਜ ਗਿਆ। ਜਾਂ ਫਿਰ ਇਹ ਨਗਾਰੇ ਤੇ ਚੋਟ ਲੱਗ ਗਈ, ਗਗਨ ਦਮਾਮਾ ਬਾਜਿਓ ਵੀ ਇਹ ਹੁਣ ਵੱਜ ਗਿਆ ਨਗਾਰਾ। ਉਹ ਨਗਾਰਾ ਆਮ ਵੱਜਣ ਦੇ ਜਿਹੜਾ ਰੋਜ਼ ਸੁਬਹ ਸ਼ਾਮ ਵੱਜਦਾ ਉਹਦੀ ਗੱਲ ਹੋਰ ਹੁੰਦੀ ਹੈ, ਉਹਦੇ ਚ ਵੀਰ ਰਸੀ ਨਗਾਰੇ ਦੀ ਇੱਕ ਆਵਾਜ਼ ਹੈ, ਉਹਦੇ ਵਿੱਚ ਉਹਦੀ ਗੱਲ ਹੀ ਦਮਾਮਾ ਦੀ ਇਸ ਤਰ੍ਹਾਂ ਦੀ ਆਵਾਜ਼ ਕੱਢਦੀ ਸੀ। ਤੇ ਜਿਸ ਵੇਲੇ ਨਗਾਰੇ ਤੇ ਚੋਟ ਲੱਗੀ ਹੈ ਸਭ ਨੂੰ ਪਤਾ ਲੱਗ ਗਿਆ ਵੀ ਉਹ ਤਿਆਰੀ ਹੋ ਗਈ, ਹੁਣ ਚੱਲ ਕੇ ਜੰਗ ਲੜਨਾ ਹੈ।
ਅਮਰਾਵਨ ਕਰਕੇ ਤਿਆਰਾ,
ਸਾਰੇ ਅਮਰਾਵ ਵਜ਼ੀਰ ਜਿਹੜੇ ਸਨ ਤਿਆਰੀ ਕਰਕੇ,
ਗਜ ਬਾਜਨ ਪਰ ਪਾਖਰ ਡਾਰੀ,
ਉਹਨਾਂ ਨੇ ਗਜ ਹਾਥੀਆਂ ਦਾ ਨਾਮ ਹੈ, ਬਾਜੀ ਘੋੜਿਆਂ ਦਾ ਨਾਮ, ਪਾਖਰ ਨਾਮ ਹੈ ਭਾਈ ਕਾਠੀਆਂ ਦਾ, ਇਹਨਾਂ ਦੇ ਉੱਤੇ ਘੋੜਿਆਂ ਤੇ ਕਾਠੀਆਂ ਪਾ ਲਈਆਂ, ਹਾਥੀਆਂ ਦੇ ਉੱਤੇ ਹੌਦੇ ਹੁੰਦੇ ਸੀ ਤੇ ਉਹ ਚੌਕਟਾ ਹੁੰਦਾ ਸੀ, ਉਹਦੀ ਪਿੱਠ ਚੌੜੀ ਹੁੰਦੀ ਹੈ, ਉਹਦੇ ਤੇ ਰੱਖਿਆ ਜਾਂਦਾ, ਉਹਦੇ ਤੇ ਬਹਿ ਕੇ ਜੰਗ ਲੜਿਆ ਕਰ, ਤੇ ਹਾਥੀ ਦੀ ਪਿੱਠ ਤੇ ਅੰਬਾਰੀ ਵੀ ਕਹਿੰਦੇ ਉਸਨੂੰ। ਤੇ ਇਸ ਪ੍ਰਕਾਰ ਦੀ ਤਿਆਰੀ ਹੋ ਗਈ ਹੈ,
ਪੈਦਲ ਜੁਗਤ ਬਾਹਨੀ ਭਾਰੀ,
ਤੇ ਪੈਦਲ ਵੀ ਜਿਹੜੀ ਚੱਲਣ ਵਾਲੀ ਫੌਜ ਹੈ, ਚਤਰੰਗੀ ਫੌਜ ਕਿਹਾ ਕਰਦੇ ਸੀ ਉਸਨੂੰ। ਇੱਕ ਤਾਂ ਉਹ ਜਿਹੜੇ ਪੈਦਲ ਚੱਲਦੇ ਸਨ ਤੇ ਦੂਸਰੀ ਜਿਹੜੀ ਘੋੜਿਆਂ ਦੀ ਚੱਲਦੀ ਸੀ ਘੋੜ ਸਵਾਰ, ਤੇ ਤੀਸਰੀ ਜਿਹੜੀ ਸਾਹ ਸੀ ਬੈਲ ਗੱਡੀਆਂ ਤੇ ਜਾਂ ਘੋੜਿਆਂ ਦੇ ਰਸ ਆਦਾਂ ਤੇ ਹੁੰਦੀ ਸੀ ਰਸਾਂ ਤੇ, ਤੇ ਚੌਥੀ ਸੀ ਜਿਹੜੀ ਹਾਥੀਆਂ ਦੇ ਉੱਤੇ। ਇਹਨੂੰ ਕਹਿੰਦੇ ਚਤਰੰਗੀ ਫੌਜ, ਚਾਰ ਕਿਸਮ ਦੀ ਫੌਜ, ਚਤਰੰਗੀ ਸੈਨਾ ਚਾਰ ਤਰ੍ਹਾਂ ਦੀ ਲੈ ਕਰਕੇ ਚੱਲ ਪਿਆ ਹੈ।
ਚੱਲੇ ਉਮੜ ਕਰ ਲਸਕਰ ਐਸੇ,
ਉਮੜ ਨਾ ਉਛਲ ਦਾ ਉਛਲ ਕੇ ਮਤਲਬ ਜਿਵੇਂ ਬੱਦਲ ਉਛਲ ਉਛਲ ਕੇ ਪੈਂਦਾ ਨਾ ਜਦੋਂ ਮੀਂਹ ਬਰਾਉਣ ਵਾਸਤੇ ਆਉਂਦਾ ਹੈ, ਹਵਾ ਚੱਲਦੀ ਹੈ, ਕਾਲੀਆਂ ਘਟਾਂ ਚੱਲਦੀਆਂ, ਐ ਫਿਰ ਉਮੜ ਉਮੜ ਕੇ ਚੱਲਦੀ ਆ ਫੌਜ।
ਕਿਆਮਤ ਮਹਿ ਸਲਤਾ ਪਤ ਜੈਸੇ,
ਹੁਣ ਭਾਈ ਸਾਹਿਬ ਇੱਕ ਪ੍ਰਮਾਣ ਦਿੰਦੇ ਕਹਿੰਦੇ ਜਿਵੇਂ ਕਿਆਮਤ ਵਿੱਚ ਜਦੋਂ ਮੁਸਲਮਾਨਾਂ ਦਾ ਸ਼ਬਦ ਹੈ ਜਾਵੇ ਕਿਆਮਤ ਕਹਿੰਦੇ ਨੇ, ਤੇ ਆਪਾਂ ਆਪਣੀ ਬੋਲੀ ਚ ਇਹਨੂੰ ਮਹਾਂ ਪੜ ਲਉਂਗੇ ਨੇ, ਕਹਿੰਦੇ ਜਿਸ ਤਰ੍ਹਾਂ ਕਿਆਮਤ ਦੇ ਵਿੱਚ ਸਮੁੰਦਰ ਉਛਲ ਜਾਂਦਾ ਹੈ, ਯਾਨੀ ਜਿਹਨੇ ਪਾਣੀ ਉਹ ਪਾਣੀ ਹੋ ਜਾਂਦਾ, ਧਰਤੀ ਡੁੱਬ ਜਾਂਦੀ ਹੈ ਸਾਰੀ। ਤੇ ਚਾਰ ਪੰਜ ਪ੍ਰਕਾਰ ਦੀ ਪੜ ਲਓ ਹੈ, ਨਿਤ ਪੜ ਲਓ ਹੈ, ਨਿਮਿਤ ਪੜ ਲਓ ਹੈ, ਤਾਂਤਕ ਪੜ ਲਓ ਹੈ, ਮਹਾਂ ਪੜ ਲਓ ਹੈ, ਇਹ ਚਾਰ ਤਰ੍ਹਾਂ ਦੀ ਪੜ ਲਓ। ਤੇ ਮਹਾਂਪਾਲੋ ਦੇ ਵਿੱਚ ਸਭ ਕੁਛ ਸਤਿਆਨਾਸ ਹੋ ਜਾਂਦਾ ਹੈ, ਦੁਬਾਰੇ ਫਿਰ ਸ੍ਰਿਸ਼ਟੀ ਸਾਜਦਾ ਵਾਹਿਗੁਰੂ। ਕਈ ਵਾਰ ਮਹਾਂਪਾਲੋ ਆਈਆਂ, ਕਈ ਵਾਰ ਗਈਆਂ, ਤੇ ਇਹ ਉਹਦਾ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਪਾਣੀ ਡੋਬ ਲੈਂਦਾ ਸਾਰੇ ਪਾਸੇ ਨੂੰ, ਕਹਿੰਦੇ ਐ ਸੈਨਾ ਚੱਲੀ ਹੈ, ਤੇ ਜਿਸ ਤਰ੍ਹਾਂ ਪਾਣੀ ਉਮੜ ਉਮੜ ਕੇ ਉਛਲ ਜਾਂਦਾ ਹੈ, ਹਾਂਜੀ, ਤੋਪ ਨਕਰ ਜਨ ਬਦਨ ਪਸਾਰਾ, ਜਿਹੜੀਆਂ ਤੋਪਾਂ, ਨਕਰ ਨਾਮ ਸਾਸ ਵੀ ਤੰਦੂਏ ਦਾ ਹੁੰਦਾ ਹੈ, ਬਦਨ ਨਾਮ ਹੁੰਦਾ, ਜਿਵੇਂ ਤੰਦੂਆ ਪਾਣੀ ਚ ਰਹਿਣ ਵਾਲਾ ਹਾਥੀ ਨੂੰ ਵੀ ਕਾਬੂ ਕਰ ਲਵੇ ਛੱਡਦਾ ਨਹੀਂ ਹੈ, ਉਹ ਘਸੀਟ ਕੇ ਪਾਣੀ ਚ ਲੈ ਜਾਂਦਾ। ਤੇ ਇਸੇ ਕਰਕੇ ਪ੍ਰਮਾਣ ਨਹੀਂ ਆਏ ਹਾਥੀ ਦੇ, ਜਿਹੜਾ ਹਰੀਹਰ ਖੇਤਰ ਹੈ ਪਟਨਾ ਸਾਹਿਬ ਤੋਂ ਨੌ ਕੋਹਾਂ ਦੇ ਉੱਤੇ ਹੈ, ਪੁਰਾਣੇ ਪੁਰਾਣੇ ਜਿਹੜੇ ਰਸਤੇ ਸੀ, ਸਵਰਨਪੁਰ ਸ਼ਹਿਰ ਦਾ ਨਾਂ ਹੈ, ਇਹ ਬਿਹਾਰ ਦੇ ਵਿੱਚ ਹੈ, ਕਿਉਂਕਿ ਪਟਨਾ ਸਾਹਿਬ ਤਖ਼ਤ ਆਪਣਾ ਬਿਹਾਰ ਦੇ ਵਿੱਚ ਹੈ, ਉੱਥੇ ਤੰਦੂਏ ਤੇ ਹਾਥੀ ਦੀ ਲੜਾਈ ਹੋਈ ਹੈ, ਤੇ ਹਾਥੀ ਦੀ ਵੱਡੀ ਸਾਰੀ ਫੋਟੋ ਤਦੀਏ ਤੰਦੂਏ ਦੀ ਲਾਈ ਵੀ ਹੈ ਉੱਥੇ, चित्र लाया वह लोगों को समझाने वास्ते। कत्तक की पूर्णमासी उथे हाथियों का मेला होंगे। हिंदुस्तान दे विच हाथियों का मेला एक जगह ही होंगे। जिन्हें हाथी खरीदने होंगे वह फिर कत्ते की पूर्णमासी उत्थे पहुंचता है। ते उस थान ते जब ही सरण गही कृपा निध पढ़ते हैं ना बाणी चप्पा। गज हाथी का नाम है, ग्रह तंबे का नाम है, गज ग्रह ते छूटा मैं मां नाम कहां लो वरनो राम कहत बंधन ते टूटा। यह प्रमाण दते है। कहते तोपा तो समझ लो भी यह तंदुआ बन गई, जेडे सिपाही ने मानो ए तंदुए का मूह पसारिया होया खान वास्ते जा रही हन।
तोमर गन पन्नग आकारा
हुण जेडे बरसे ने, बरसे की बनावट है जिस तरह सप का फण हुंदा है। पन्नग नाम सप का है। कहिंदे तोमर तावले बच्चे बरसे आ जेडे ने ए मानो सप हन।
कहां लगे वर्णो विद सारी
भाई साहब कहिंदे किथे तक वर्णन करा मैं सारी गल नू किवें बयान करा जे।
सने सने चल पंथ मजारी
सने सने हौली हौली रास्ते दे उत्ते चलदियां चलदियां ते नेड़े पहुंचे हन।
चंबल सलता कूल विशाला
जिसे चंबल नदी का कूल नाम किनारे दा। चंबल नदी दे किनारे ते पहुंच गए।
तहां पहुंच डेरा सब काला
ते उत्थे चल के डेरा कर लिया। एक गल दा ध्यान रखना साह संजय क्योंकि साड़ी कौम दे विच प्रचार जिहड़ा नास्तक बंदियां दे हाथ ज्यादे आ गया। सुपेजा है तो उन्होंने प्रबंधकों की भी गलती जी उन्होंने सहारा देंगे दोषी तो वह भी हो गए बच नहीं सकते दो तुम जो गलत प्रचार करवाते। इस करके सास जी पिछे जो बाला जोर लग्या हूं तो चलो हट उठ गए कुछ जिवें सियासी बंदी राजनीतिक बंदे उन्होंने ना दो तीन के नारे रखे हुए न मुर्दाबाद मुर्दाबाद जिंदाबाद जिंदाबाद ऐ ऐ कर दें किसी नूं जिंदाबाद किसी नूं मुर्दाबाद। ये पिछे जी इन्होंने एक नवा नारा तैयार कर लिया डेराबाद डेराबाद बाबाबाद बाबाबाद ऐ भी नारे लगे सिलो। फिर इश्तहार छपाई फिर एक मूर्ख बंदा मैनू मिले मैं देखा खड़ा सी लिखिया बाबे भजाओ सिखी बचाओ। देखो कि वधिया नारा रखिया हो मेरे संत राड़े वाले याद आए कहां महापुरखो ते तुहाडे वेले भी सी इह कढ़ाणी दा सी एक उह इश्तहार संतां तों खिलाफ छपाई फिरे पूरा थब्बा है ते शायद ओहदा नाम बजुर्ग दा खजान सिंह सी मैं देखिया ओहदा हर वक्त काम सी जिथे दो बंदे खड़े उथे राड़े वाले संतों तों खिलाफ बोल रहे ने उहने कहना सीएडी दा हुंदा उहने कहना मेरे कोल सबूत है देखो इहदियां फोटोआं क्योंकि महापुरख जिहड़े घोड़ सवारी करदे सी ना उह बाबा करम सिंह होती मरदान वर्गी शकल सी इहनां दा शकल दोनां दी इक्को ही सी राड़े वाले महापुरखां दी ते होती मरदान वाले संतां दी सियान नहीं सकता कोई उन्होंने फोटो ते नहीं। वह फिर उदो वर्दी वह फौजिया वाली पा लेंगे ओदिया फोटो ले करे कहता यह तो सेंटर की सीएडी है लोगों मूर्ख बना बड़ा ऊल जलूल लिखा हुआ देख के गुस्सा तो बड़ा आता सी। एक दिन जेठ का महीना गरीक हो रुत जेठ सी आन पर गरीक हो रुत बहुत लू चले महापुरखों के दीवान से ते गां साइकल दे खजान सू जावे इश्तहार चकी संतां तों खिलाफ छपाए हुए। महापुरखां ने उन्हां दा इक सवास भी जदों अस्थान तो चलना है ड्राइवर नूं हदायत सी भी मैनूं बुलाउणा नहीं है खास करके जिन्नी देर तक दीवान ला के वापस गड्डी च ना बह जाण संत बचन नहीं सी करदे कोई भिंडर आले संत एक घंटा पहला ਉਹਨਾਂ ਦੀ ਹਦਾਇਤ ਸੀ ਵੀ ਭਾਈ ਕਥਾ ਹੋਈ ਤੋਂ ਬਾਅਦ ਬੁਲਾ ਲਿਓ, ਪਰ ਪਹਿਲਾਂ ਬੁਲਾਉਣਾ ਨਹੀਂ। ਮੈਨੂੰ ਉਹਨਾਂ ਨੇ ਦੱਸਿਆ ਵੀ ਸੀ, ਕਹਿੰਦੇ ਭਾਈ ਕਥਾ ਵਾਚਕ ਇੱਕ ਘੰਟਾ ਪਹਿਲਾਂ ਆਪਣੀ ਜ਼ਬਾਨ ਬੰਦ ਕਰੇ ਦੁਨਿਆਵੀ ਗੱਲਾਂ ਵੱਲੋਂ, ਤੇ ਮੂਲ ਮੰਤਰ ਦਾ ਜਾਪ ਕਰਦਾ 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 ਫਿਰ ਜਾ ਕੇ ਮੰਗਲ ਕਰਨ ਲਵੇ, ਬੋਲੇ ਨਾ। ਕਹਿੰਦੇ ਉਹ ਉਹਨੂੰ ਵੀ ਰਸ ਆਊਗਾ ਕਥਾ ਦਾ, ਦੂਜੇ ਨੂੰ ਵੀ ਆਊਗਾ। ਰਾੜੇ ਵਾਲੇ ਮਹਾਤਮਾ ਵੀ ਇਸ ਤਰ੍ਹਾਂ ਹੀ ਕਰਦੇ, ਤੇ ਜੇ ਡਰਾਈਵਰ ਨੂੰ ਰਸਤੇ ਦਾ ਨਹੀਂ ਪਤਾ ਤਾਂ ਉਂਗਲ ਦਾ ਇਸ਼ਾਰਾ ਕਰ ਦੇਣਾ ਵੀ ਗੱਡੀ ਇੱਧਰ ਮੋੜ ਲੈ, ਇੱਧਰ ਮੋੜ, ਬੋਲਣਾ ਨਹੀਂ ਹੈ। ਗਾਹਾਂ ਮਿਲ ਗਿਆ ਖਜ਼ਾਨਸ਼ਿਓ, ਮਹਾਂਪੁਰਸ਼ਾਂ ਨੇ ਹੱਥ ਉਹਨੂੰ ਇਸ਼ਾਰਾ ਮਰਿਆ ਵੀ ਗੱਡੀ ਰੋਕ ਲੈ ਹਜੂਰਾ ਸਿੰਘ। ਹਜੂਰਾ ਸਿੰਘ ਸ਼ਾਇਦ ਕੋਈ ਹੋਰ ਸੀ, ਪਰ ਹਜੂਰਾ ਸਿੰਘ ਨੇ ਬਹੁਤ ਚਲਾਈ ਆ ਬਾਬੇ ਗੱਡੀ। ਉਹ ਗੱਡੀ ਰੋਕ ਲਈ, ਅੱਗੇ ਕਾਰਾਂ ਉਹ ਹੁੰਦੀਆਂ ਸੀ ਜਿਹੜਾ ਸ਼ੀਸ਼ਾ ਡਾਊਨ ਕਰਨ ਵਾਸਤੇ ਨਾ ਉਹ ਹੱਥ ਦੇ ਨਾਲ ਘੁਮਾਉਣਾ ਪੈਂਦਾ ਸੀ। ਇਸ ਤਰ੍ਹਾਂ ਅੱਜ ਕੱਲ੍ਹ ਤਾਂ ਚਲੋ ਬਟਨ ਦਬੋ ਸ਼ੀਸ਼ਾ ਚੜ੍ਹ ਜਾਂਦਾ, ਤੇ ਨੁਕਸਾਨ ਵੀ ਨੇ ਫਾਇਦੇ ਵੀ ਨੇ, ਕਈ ਵਾਰੀ ਉਂਗਲਾਂ ਵੀ ਆ ਜਾਂਦੀਆਂ ਨੇ ਇਹਦੇ 'ਚ ਜੇ ਥੋੜ੍ਹੀ ਜਿਹੀ ਅਣਗਹਿਲੀ ਹੋ ਜਾਵੇ। ਉਹ ਸੰਤ ਨੇ ਹੱਥ ਨਾਲ ਸ਼ੀਸ਼ਾ ਡਾਊਨ ਕੀਤਾ, ਐਨ ਬਰਾਬਰ ਗੱਡੀ, ਤੇ ਉਹ ਵੀ ਘਬਰਾ ਗਿਆ। ਉਹਨੇ ਕਿਹਾ ਵੀ ਮੈਂ ਆ ਗਿਆ ਡਿੱਕੇ, ਇਸ਼ਤਿਹਾਰ ਮੇਰੇ ਕੋਲ ਨੇ ਸੰਤਾਂ ਤੋਂ ਖਿਲਾਫ ਹਨ ਰਾੜੇ ਵਾਲਿਆਂ ਤੋਂ, ਇਹ 5-7 ਦਿਨ ਤੇ ਮੈਂ ਇਕੱਲਾ ਵੀ ਅੱਜ ਭੁਗਤ ਸਵਾਰਨਗੇ, ਕਿਉਂਕਿ ਕਸਰ ਮੈਂ ਨਹੀਂ ਛੱਡੀ ਤੇ ਕਸਰ ਇਹਨਾਂ ਨੇ ਵੀ ਨਹੀਂ ਛੱਡਣੀ ਅੱਜ। ਮਹਾਂਪੁਰਖਾਂ ਨੇ ਥੋੜਾ ਜਿਹਾ ਸ਼ੀਸ਼ੇ ਤੋਂ ਮੂੰਹ ਕੱਢ ਕੇ ਬਾਹਰ ਕਹਿੰਦੇ ਪ੍ਰੇਮੀਆਂ ਬਹੁਤ ਪਿਆਰ ਨਾਲ, ਬਈ ਇੱਕ ਸੰਤ ਹੀ ਦੁਸ਼ਮਣ ਨੂੰ ਪਿਆਰ ਨਾਲ ਬੋਲ ਸਕਦਾ। ਅਸੀਂ ਤਾਂ ਆਪਣੇ ਗੁਰਸਿੱਖਾਂ ਨੂੰ ਵੀ ਅਕਲ ਬੋਲਦੇ ਪਿਆਰ ਨਾਲ, ਜਿਹੜੇ ਗੁਰੂ ਕੇ ਸਿੱਖ ਨੰਬਰਤਾ ਨੇ। ਕਹਿੰਦੇ ਪ੍ਰੇਮੀਆਂ ਗਰਮੀ ਦੀ ਰੁੱਤ ਹੈ, ਲੂ ਲੱਗ ਜੂਗੀ ਤੈਨੂੰ, ਐਂ ਬੋਲਦੇ ਸੀ, ਤੈਨੂੰ ਲੂ ਲੱਗ ਜੂ, ਜਿਹੜਾ ਕੰਮ ਤੂੰ ਚਾਹੁੰਦਾ ਤੂੰ ਆਪ ਕਰਦਾ, ਤੂੰ ਇਸ ਤਰ੍ਹਾਂ ਕਰ, ਮੈਨੂੰ ਲਿਖ ਕੇ ਦੇ ਦੇ ਵੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਇਸ਼ਤਿਹਾਰ ਮੇਰੇ ਜਾਣ ਤੋਂ ਪਹਿਲਾਂ ਲੱਗੇ ਹੋਣਗੇ ਜਿੱਥੇ ਜਿੱਥੇ ਮੇਰੇ ਦੀਵਾਨ, ਮੈਂ ਬੰਦਿਆਂ ਦੀ ਡਿਊਟੀ ਲਾਊ, ਇਸ਼ਤਿਹਾਰ ਸਾਰੇ ਮੈਨੂੰ ਫੜਾ ਦੇ, ਇਹ ਕਿੱਥੇ ਕਿੱਥੇ ਲਾਉਣੇ, ਕਹਿੰਦੇ ਮੈਂ ਆਪ ਲਵਾ ਦੂੰਗਾ, ਨਾਲੇ ਤੈਨੂੰ ਪਤਾ ਚੱਲੂ ਕੋਈ ਇਸ਼ਤਿਹਾਰ ਕੀ ਡਿੱਗਦੇ ਨੇ ਮੇਰੇ ਉੱਤੇ, ਕੀ ਫਰਕ ਪੈਂਦਾ, ਜਿਨ੍ਹਾਂ ਨੇ ਸੁਣਨਾ ਮੈਨੂੰ ਸੁਣਨਗੇ, ਉਹ ਤੇਰੇ ਇਸ਼ਤਿਹਾਰ ਨਾਲ ਕੋਈ ਫਰਕ ਨਹੀਂ ਪੈਣਾ, ਖੜੇ ਦੇ ਪੈਰਾਂ ਹੇਠ ਮਿੱਟੀ ਨਿਕਲਦੀ। ਇਸ ਕਰਕੇ ਇਹਨਾਂ ਲੋਕਾਂ ਨੇ ਵੀ ਬਾਬੇ ਭਜਾਓ ਜੀ, ਪੰਥ ਬਚਾਓ, ਸਾਨੂੰ ਪਤਾ ਨਹੀਂ ਵੀ ਪੰਥ ਕਿਹੜਾ ਕਹਿੰਦੇ ਨੇ, ਫਿਰ ਇਹ ਪੰਥ ਦਾ ਫਿਰ ਉਹੀ ਹੈ ਜਿਹੜਾ ਕਹਿੰਦਾ ਵੀ ਸਰੋਵਰਾਂ ਦਾ ਪਾਣੀ ਵੀ ਉਹੀ ਹੈ, ਇਹਨੂੰ ਅੰਮ੍ਰਿਤ ਸਰੋਵਰ ਨਾ ਕਹੋ ਜੀ, ਫਿਰ ਅੰਮ੍ਰਿਤ ਫਿਲਟਰ ਹੁੰਦਾ ਜੀ, ਫਿਰ ਉਹੀ ਉਹੀ ਹੋਊਗਾ ਫਿਰ ਤਾਂ ਇਹ, ਜਾਂ ਆਮ ਗੁਰਦੁਆਰਿਆਂ ਵਰਗੀ ਹਰਿਮੰਦਰ ਸਾਹਿਬ ਹੈ ਜੀ, ਤੇ ਕਿਹੜੀ ਚੀਜ਼ ਛੱਡੀ ਹੈ ਜਿਹਦੇ ਤੇ ਚਿੰਤ ਹੋ ਰਹੀ। ਇਹਦਾ ਮਤਲਬ ਫਿਰ ਪੰਥ ਇਹ ਹੋਇਆ ਜਿਹੜੇ ਸੰਪਰਦਾਵਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਵੇਲੇ ਤੋਂ ਚੱਲੀਆਂ ਆਈਆਂ ਨੇ, ਉਹਨਾਂ ਨੂੰ ਛੱਡ ਕੇ ਪੰਥ ਹੈ ਫਿਰ ਇਹ, ਗੁਰੂ ਕਾਲ ਦੀ ਜੋ ਮਰਿਆਦਾ ਚੱਲੀ ਆ ਇਹ ਪੰਥ ਕੋਲ। ਹੁਣ ਵਾਰ ਵਾਰ ਇਹ ਕਹਿੰਦੇ ਜੀ ਡੇਰਾਵਾਦ ਡੇਰਾਵਾਦ, ਇਤਿਹਾਸ ਦੇ ਵਿੱਚ ਹਜ਼ਾਰਾਂ ਵਾਰ ਇਹ ਸ਼ਬਦ ਆਇਆ ਵਾ ਡੇਰਾ। ਡੇਰੇ ਦਾ ਅਰਥ ਤਾਂ ਸਮਝ ਲਓ ਕੀ ਹੈ, ਡੇਰੇ ਦਾ ਅਰਥ ਹੈ ਨਿਵਾਸ, ਟਿਕਣਾ, ਠਹਿਰਨਾ। ਆ ਜਿਹੜੇ ਪਾਕਿਸਤਾਨ ਤੋਂ ਭਰਾ ਸਾਡੇ ਆਏ ਹੋਏ ਨਾ ਤੇ ਪੰਜਾਬ ਚ, ਉਹਨਾਂ ਦਾ ਆਮ ਹੀ ਹੈ ਵੀ ਭਾਈ ਕਿੱਥੇ ਕਹਿੰਦਾ ਸਾਡਾ ਡੇਰਾ ਫਲਾਣੇ ਥਾਂ ਤੇ ਹੈ। ਮਤਲਬ ਇਹ ਹੁੰਦਾ ਵੀ ਕਿਹੜੇ ਟਿਕਾਣੇ ਤੇ ਕੀ ਹੋ ਰਿਹਾ। ਜੇ ਮਨਮਤ ਹੋ ਰਹੀ ਹੈ, ਟਿਕਾਣੇ ਦਾ ਕਸੂਰ ਨਹੀਂ, ਟਿਕਾਣੇ ਦੇ ਬਹਿਣ ਵਾਲੇ ਦਾ ਕਸੂਰ ਹੋਊਗਾ। ਸੋ ਇਸ ਕਰਕੇ ਸਾਰੀ ਸਮਝਦਾਰੀ ਤੋਂ ਕੰਮ ਨੇ ਉੱਥੇ ਚੱਲ ਕੇ ਨੇ। ਹੁਣ ਇਹ ਸਾਧ ਹੈ ਵੀ ਜਿਹਨੇ ਡੇਰਾ ਕੀਤਾ ਉੱਥੇ ਜੇ ਕਹੀਏ ਵੀ ਡੇਰੇ ਦਾ ਅਰਥ ਹੁੰਦਾ ਹੈ। ਔਰੰਗਜ਼ੇਬ ਦਾ ਭਰਾ ਹੈ, ਉੱਧਰ ਉਹਨੇ ਡੇਰਾ ਲਾਇਆ, ਇੱਧਰ ਇਹਨੇ ਡੇਰਾ ਲਾਇਆ, ਟਿਕਾਣਾ ਉਹਨੇ ਉੱਧਰ ਟਿਕਾਣਾ ਕੀਤਾ, ਇਹਨੇ ਇੱਧਰ ਕੀਤਾ ਹੈ।
ਨਿਜ ਬਸ ਨਵਕਾ ਕਰ ਟਕਰਾਈ,
ਤੇ ਫਿਰ ਜਿਹੜੀਆਂ ਨਵਕਾ ਕਹੀਏ ਬੇੜੀਆਂ ਸੀ, ਬੇੜੀਆਂ ਦੁਆਰੇ ਅੱਗੇ ਜਾ ਸਕਦੇ, ਬੇੜੀਆਂ ਦੁਆਰਾ ਉਹ ਇੱਧਰ ਉਸ ਬੇੜੀਆਂ ਚੱਲਦੀਆਂ ਜਿਹੜੇ ਪੱਤਣ ਹੁੰਦੇ ਸੀ ਇੱਥੇ, ਉਹ ਤੋਂ ਬਿਨਾਂ ਤੇ ਬੇੜੀ ਨਹੀਂ ਸੀ ਚੱਲਦੀ, ਘਾਟ ਹੁੰਦੇ ਸੀ, ਤੇ ਇਹਨੇ ਸਾਰੀਆਂ ਬੇੜੀਆਂ ਨੂੰ ਕਾਬੂ ਕਰ ਲਿਆ ਵੀ ਤਾਂ ਕਿ ਜਦੋਂ ਆਉਣਗੇ ਬੇੜੀਆਂ ਦੁਆਰੇ ਚੜ੍ਹ ਕੇ ਆਉਣਗੇ, ਬੇੜੀ ਅੱਗੇ ਜਾਣ ਨਹੀਂ ਦੇਣੀ ਕੋਈ ਵੀ, ਮਲਾਹ ਅਨੁਸਾਰ ਕਾਬੂ ਕਰ ਲਿਆ ਹੈ। ਉਹਦੇ ਨਾਲ ਫਿਰ ਜਿਹੜੀ ਫੌਜ ਸੀ ਉੱਥੇ ਛਾ ਗਈ ਆ ਸਾਰੇ, ਤੇ ਸਾਰਾ ਇਹਨਾਂ ਨੇ ਕੰਟਰੋਲ ਕਰ ਲਿਆ ਹੈ।
ਬੰਦੋਬਸਤ ਸਲ ਤਾ ਕਹੋ ਠਾਨੇ,
ਇਹ ਸਮਝ ਲਓ ਵੀ ਸਾਰਾ ਬੰਦੋਬਸਤ ਪ੍ਰਬੰਧ ਦਾ ਨਾਮ ਹੈ, ਪ੍ਰਬੰਧ ਕਰ ਲਿਆ ਸਾਰਾ।
ਰੋਕੈ ਇਹਾ ਨਾ ਦੇ ਜਿਸ ਜਾਣੇ ਹੋ,
ਰੋਕ ਲਿਆ ਵੀ ਇਹੋ ਅੱਗੇ ਜਾਣ ਨੀ ਦੇਣਾ, ਕਿਸੇ ਨੂੰ ਨਾ ਆਉਣ ਦੇਣਾ।
ਹਿੰਮਤ ਹੈ ਰਹੇ ਹੋ ਠਾਨ ਤਕੜਾਈ,
ਇਹ ਤਕੜਾਈ ਕਰਕੇ ਪਹਿਰੇਦਾਰੀ ਕਰਕੇ ਉੱਥੇ ਟਿਕ ਰਿਹਾ ਹੈ ਜਿਹੜਾ ਸ਼ਾਹ ਜਹਾਨ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ।
ਰਿਤ ਗ੍ਰੀਖਮ ਕੀ ਬਹੁਤ ਅਪਤਾਈ,
ਹੁਣ ਗ੍ਰੀਖਮ ਰੁੱਤ ਅੱਤ ਗਾਖੜੀ, ਇਹਨੂੰ ਅੱਤ ਗਾਖੜੀ ਕਿਹਾ। ਗਾਖੜੀ ਨਾਮ ਹੈ ਜਿਵੇਂ ਗੁਰ ਪੀਰਾਂ ਕੀ ਜਾਖੜੀ, ਮਹਾਂ ਕਰੜੀ, ਕਰੜੀ ਦਾ ਨਾਮ ਗਾਖੜੀ, ਗਾਖੜੀ ਦਾ ਨਾਮ ਕਰੜੀ। ਖੱਟ ਰੁੱਤਾਂ ਦੇ ਅੰਦਰ ਇਹ ਰੁੱਤ ਹੈ ਜਿਹੜੀ, ਇਹ ਬਹੁਤ ਜੇਠ ਅਖਾੜ ਹੈ, ਧਾਮ ਜੀ ਉਹ ਐਂ ਕਿਹਾ ਵੀ ਇਹਦੀ ਧੁੱਪ ਬਹੁਤ ਤੇਜ਼ ਪੈਂਦੀ ਤੇ ਇਸ ਕਰਕੇ ਇਹ ਜਿਹੜੀ ਰੁੱਤ ਸੀ ਉਹ ਗ੍ਰਿਮਿਕ ਸੀ, ਬਹੁਤ ਤਪ ਰਹੀ ਹੈ। ਸੂਰਜ ਗਗਨ ਤਪੇ ਧਰਤੀ ਦੋਖਸ ਹੈ, ਇਹ ਹਾਲਤ ਹੋਈ ਪਈ ਹੈ। ਰੇਤਾ ਤਪਿਆ ਪਿਆ, ਪਹਾੜ ਤਪੇ ਪਏ ਨੇ, ਲੂ ਚੱਲ ਰਹੀ ਹੈ ਤੇ ਅੱਗ ਵੱਧ ਰਹੀ ਹੈ ਬਹੁਤ ਜ਼ਿਆਦੇ ਤੇ ਇਸ ਪ੍ਰਕਾਰ ਦੀ ਹਾਲਤ ਹੈ ਵਾਤਾਵਰਨ ਵਿੱਚ।
ਦੁਸਹਾ ਉਮਰਾਵਨ ਕਹੋਤੇ,
ਤੇ ਦੂਸਰਾ ਦੁਸਹਾ ਉਮਰਾਵਨ ਕਹੋਤੇ, ਜਿਹੜੇ ਉਮਰਾਵਨ ਵਜ਼ੀਰ ਉਹਨਾਂ ਦੇ ਲਈ ਦੁਸਹਾ ਨਾਮ ਕਠਿਨ ਦਾ ਹੁੰਦਾ, ਉਹਨਾਂ ਲਈ ਬਹੁਤ ਕਠਿਨ ਹੋ ਗਿਆ। ਕਠਿਨ ਕੀ ਹੋ ਗਿਆ, ਸਰਦਖਾਨੇ ਤਾਂ ਰਹਿਣ ਗਿਜੇ ਹੋਏ ਸੀ, ਉਹ ਕਦੇ ਦੁਪਹਿਰਾ ਬਾਹਰ ਕੱਟਿਆ ਨਹੀਂ ਸੀ ਤੇ ਹੁਣ ਜਾਣਾ ਪਿਆ ਸਰਕਾਰੀ ਹੁਕਮ ਚ, ਇਸ ਕਰਕੇ ਔਖੇ ਹੋ ਰਹੇ ਨੇ।
ਰਹਿਤ ਸਰਦਖਾਨੇ ਮਹਿ ਜੇ,
ਜਿਹੜੇ ਸਰਦਖਾਨਿਆਂ ਚ ਰਹਿਣ ਵਾਲੇ ਸੀ ਤੇ ਉਹ ਕਮਰੇ ਨੂੰ ਠੰਡੇ ਕਰਨ ਦਾ ਸਿਸਟਮ ਜਿਹੜਾ ਨਾ ਅੱਗੇ ਹੋਰ ਹੁੰਦਾ ਸੀ, ਘਾਹ ਦੀਆਂ ਸਾਹ ਸੀ ਉਹ ਫਿਰਕੀਆਂ ਜਿਹਾ ਬਣਾ ਕੇ ਉਹਨਾਂ ਦੇ ਉੱਤੇ ਪਾਣੀ ਜਿਹੜਾ ਛਿੜਕਿਆ ਜਾਂਦਾ ਸੀ। ਪੁਰਾਣੀ ਬੜੀ ਵਿਉਂਤ ਬੰਦੀ ਸੀ ਕਿਸ ਤਰੀਕੇ ਦੇ ਨਾਲ, ਤੇ ਅੱਜ ਕੱਲ ਜਿਹੜਾ ਆਪਣੇ ਏਸੀ ਲੱਗੇ ਹੋਏ ਨੇ ਘਰਾਂ ਘਰਾਂ ਦੇ ਵਿੱਚ ਲੱਗੇ ਹੈ, ਇਹਦੇ ਵਿੱਚ ਤਾਂ ਗੈਸ ਪੈਣ ਕਰਕੇ ਕਿਤੇ ਨਾ ਕਿਤੇ ਸਾਨੂੰ ਫੇਫੜਿਆਂ ਦੀ ਬਿਮਾਰੀ ਦੇ ਵਿੱਚ ਵੀ ਇਹ ਵਾਧਾ ਕਰਦਾ ਹੈ। ਉਹ ਜਿਹੜਾ ਸੀ ਉਹ ਕੁਦਰਤੀ ਤੌਰ ਤੇ ਠੰਡੀ ਹਵਾ ਕਰਦਾ ਸੀ, ਬਹੁਤ ਪੁਰਾਣੇ ਸਾਧਨ। ਅੱਜ ਵੀ ਜੈਪੁਰ ਜਾਓ ਤੁਸੀਂ ਮਹਾਰਾਜੇ ਜੈਪੁਰ ਦਾ ਜੀ ਬੰਗਲਾ ਜਾ ਕੇ ਦੇਖੋਗੇ, ਉਹਦੇ ਚ ਠੰਡ ਪ੍ਰਾਪਤ ਕਰਨ ਦਾ ਇੱਕ ਐਸਾ ਤਰੀਕਾ ਸੀ ਉਸ ਵੇਲੇ ਦਾ, ਸਰਦਖਾਨਾ ਇੱਕ ਆਪਣੀ ਕਿਸਮ ਦਾ ਹੈ। ਇਹ ਸਰਦਖਾਨਿਆਂ ਚ ਰਹਿਣ ਹੋਏ ਕਿਤੇ ਹੋਏ ਸਨ,
ਦੁਖੀ ਹੋਏ ਬਸ ਚੱਲਦਾ ਨਾ ਕੋਈ,
ਹੁਣ ਦੁਖੀ ਹੋ ਗਏ ਤੇ ਚਾਰਾ ਕੋਈ ਚੱਲਦਾ ਨੀ, ਜਵਾਬ ਦੇ ਨੀ ਸਕਦੇ ਕਿਉਂਕਿ ਬਾਦਸ਼ਾਹ ਨੂੰ ਤਾਂ ਹੁਣ ਲੋੜ ਪਈ ਹੈ, ਹੁਣ ਤੱਕ ਤਾਂ ਹਰਾਮ ਦੀਆਂ ਖਾਂਦੇ ਰਹੇ, ਜਵਾਬ ਦੇ ਨੀ ਸਕਦੇ। ਪਰ ਗਾਹਾਂ ਧੁੱਪ ਵੀ ਪੂਰਾ ਲੇਖਾ ਲੈ ਰਹੀ ਹੈ, ਜਿਵੇਂ ਧੂਣੀ ਵਾਲਾ ਸਾਧ ਦੇ ਨਾਲ ਸਾਧ ਸੀ, ਉੱਪਰ ਗਗਨ ਤੋਂ ਸੂਰਜ ਤਪ ਰਿਹਾ, ਉਹ ਆਲੇ ਦੁਆਲੇ ਅੱਗ ਵਾਲੀ ਬੈਠਾ ਹੁੰਦਾ, ਅੱਗੇ ਅੱਗ ਵੱਧ ਰਹੀ ਹੈ ਇਸ ਵੇਲੇ।
ਹਿਰਦੇ ਮੈਂ ਇਰਖਤ ਹੋਈ,
ਤਾਂ ਫਿਰ ਹਿਰਦੇ ਦੇ ਵਿੱਚ ਇਰਖਤ ਜਿਹਦੇ ਨਾਲ ਕਿੱਥੇ ਗਈ ਹੁੰਦੀ, ਤਾਂ ਹਿਰਦੇ ਮੈਂ ਇਰਖਤ ਹੋਈ ਤੇ ਇਸ ਕਰਕੇ ਸਾਸ ਜੀ ਫਾਰਸੀ ਦੇ ਅੰਦਰ ਇਹ ਫਾਰਸੀ ਦਾ ਸ਼ਬਦ ਹੈ ਇਰਖਤ, ਇਰਖਤ ਨਾਮ ਹੈ ਉਡੀਕ ਕਰਨ ਦਾ ਵੀ, ਉੱਥੇ ਉਡੀਕ ਕਰ ਰਹੇ, ਇੱਕ ਤਾਂ ਇਹ ਦੂਸਰਾ ਜਿਹਦੇ ਨਾਲ ਈਰਖਾ ਹੈ ਉਹਦੀ ਉਡੀਕ ਕਰ ਰਹੇ, ਇਹ ਦੋ ਅਰਥ ਕੀਤੇ ਜਾਂਦੇ ਹਨ ਜੇ।
ਇਮ ਇਨ ਡੇਰਾ ਕੀਨ ਸਤਹ ਜਬ,
ਜਦੋਂ ਉੱਥੇ ਇਹਨੇ ਡੇਰਾ ਕਰ ਲਿਆ ਆਪਣਾ,
ਰਹਿਓ ਆਗਰੇ ਸਾਹੇ ਜਹਾਂ ਤਬ,
ਤੇ ਆਗਰੇ ਦੇ ਵਿੱਚ ਸ਼ਾਹਜਹਾਂ ਨੇ ਉਸ ਵੇਲੇ ਕੁਝ ਫੌਜਾਂ ਲਈ ਉਹ ਉੱਥੇ ਬੈਠਾ, ਉੱਥੋਂ ਚੱਲ ਕੇ ਆਇਆ ਇਹ।
ਆਗੇ ਤਿੰਨ ਕਹੋ ਸੁਣੋ ਪ੍ਰਸੰਗ,
ਭਾਈ ਸਾਹਿਬ ਕਹਿੰਦੇ ਹੁਣ ਇਹ ਤਾਂ ਹੋ ਗਿਆ ਸ਼ਾਹਜਹਾਂ ਦੇ ਕੋਲੋਂ ਆਗਰੇ ਤੋਂ ਚੱਲ ਕੇ ਚੰਬਲ ਘਾਟੀ ਤੱਕ ਦਾਰਾ ਸ਼ਿਕੋਹ ਦਾ ਇਤਿਹਾਸ। ਕਹਿੰਦੇ ਹੁਣ ਮੈਂ ਦੂਜਾ ਪੱਖ ਲੈਣਾ, ਅੱਗੇ ਜਿਹੜਾ ਪ੍ਰਸੰਗ ਕਿਵੇਂ ਹੋਇਆ ਸੁਣੋ।
ਮਿਲਿਓ ਮੁਰਾਦ ਬਖਸ਼ ਨੌ ਰੰਗ,
ਕਹਿੰਦੇ ਦੂਜੇ ਪਾਸੇ ਉਹ ਚੜਾਲ ਚੌਂਕੜੀ ਇਕੱਠੀ ਹੋ ਗਈ, ਮੁਰਾਦ ਬਖਸ਼ ਛੋਟਾ ਭਰਾ ਸਾਰਿਆਂ ਤੋਂ, ਸ਼ਾਹਜਹਾਂ ਦਾ ਛੋਟਾ ਪੁੱਤਰ, ਉਹ ਔਰੰਗਜ਼ੇਬ ਦੇ ਨਾਲ ਜਾ ਕੇ ਮਿਲ ਗਿਆ ਵੀ ਵੀਰਿਆ ਇਹ ਤਾਂ ਮੇਰੇ ਗਲ ਪੈ ਗਏ ਸੀ ਇਕੱਲਾ ਦੇਖ ਕੇ ਆਪਾਂ ਇਕੱਠੇ, ਇਹ ਕਹਿੰਦਾ ਆ ਜਾ ਰਾਜ ਤੈਨੂੰ ਦਵਾ ਦੂੰ, ਮੈਂ ਤਾਂ ਤੈਨੂੰ ਪਤਾ ਹੀ ਹੈ ਮੈਂ ਤਾਂ ਬੰਦਗੀ ਕਰਨ ਵਾਲਾ ਬੰਦਾ, ਇਹੋ ਜਿਹਾ ਚਲਾਕ ਸੀ ਔਰੰਗਜ਼ੇਬ। ਤੇ ਉਦੋਂ ਬਾਅਦ ਫਿਰ ਮੁਰਾਦ ਬਖਸ਼ ਨੂੰ ਮਾਰਿਆ ਵੀ ਅਸ਼ੇ ਨੇ, ਤੇ ਇਹ ਸਾਸ ਜੀ ਐਡਾ ਵੱਡਾ ਬੇਈਮਾਨ ਸੀ, ਨਾ ਭਰਾ ਦੀ ਲਿਹਾਜ਼ ਕੀਤੀ ਸੀ ਇਹਨੇ ਨਾ ਪਿਓ ਦੀ ਲਿਹਾਜ਼ ਕੀਤੀ, ਤੇ ਦੋ ਤਿੰਨ ਬ੍ਰਹਮ ਗਿਆਨੀਆਂ ਦਾ ਕਾਤਲ ਵੀ ਹੈ, ਅਮੋਘ ਨਾਥ ਹਿੰਦੂਆਂ ਦੇ ਵਿੱਚੋਂ ਬ੍ਰਹਮ ਗਿਆਨੀ ਸੀ ਸਤਪੁਰਸ਼, ਉਹਦਾ ਕਤਲ ਕੀਤਾ। ਮੁਸਲਮਾਨਾਂ ਦੇ ਜੋ ਸਰਮਦ ਫਕੀਰ ਸੀ ਬ੍ਰਹਮ ਗਿਆਨੀ, ਉਹਦਾ ਕਤਲ ਕੀਤਾ ਤੇ ਬਾਕੀ ਸਾਰੇ ਸੰਸਾਰ ਦੇ ਸਾਂਝੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਉਹਨਾਂ ਦੀ ਸ਼ਹੀਦੀ ਹੋਈ ਤੇ ਭਾਈ ਮਤੀ ਦਾਸ ਬ੍ਰਹਮ ਗਿਆਨੀ ਭਾਈ ਦਿਆਲਾ ਜੀ ਇਹ ਸਾਰੇ ਐਸੇ ਚਾਰ ਪੰਜ ਬ੍ਰਹਮ ਗਿਆਨੀਆਂ ਦੇ ਕਤਲ ਕੀਤਾ। ਬ੍ਰਹਮ ਗਿਆਨੀ ਦਾ ਮਾਰਨਾ ਛੋਟਾ ਜਿਹਾ ਪਾਪ ਨਹੀਂ ਤੇ ਲੱਖਾਂ ਬੰਦਿਆਂ ਦੇ ਮਾਰਨ ਨਾਲੋਂ ਇੱਕ ਦੇ ਮਾਰਨ ਜਿੰਨਾ ਪਾਪ ਹੈ ਬ੍ਰਹਮ ਗਿਆਨੀ ਦਾ ਉਹਦੇ ਕੋਲੋਂ ਪਤਾ ਨਹੀਂ ਕਿੰਨੀਆਂ ਨਿਸ਼ਾਨ ਸੀ ਮਿਲਣ। ਤੋ ਇਸ ਕਰਕੇ ਦਾਰਾ ਸਕੋਪ ਵੀ ਬ੍ਰਹਮ ਗਿਆਨੀਆਂ ਦੀ ਗਿਣ ਹੁੰਦਾ। ਬਾਅਦ ਦੇ ਵਿੱਚ ਐਸਾ ਇਹ ਫਕੀਰਾਂ ਦਾ ਮੇਲ ਹੋਇਆ ਤੇ ਇਹਨੂੰ ਰਾਜ ਹਾਰ ਕੇ ਵੀ ਇਹਦੇ ਬੰਦਗੀ ਦਾ ਰਾਸ ਗੁਰੂ ਦੀ ਕਿਰਪਾ ਨਾਲ ਬਣਿਆ ਰਿਹਾ ਸੀ। ਉਹ ਬਾਅਦ ਚ ਆਊਗਾ ਪ੍ਰਸੰਗ ਇਸ ਤੋਂ। ਤੇ ਉਸ ਵੇਲੇ ਮੁਰਾਦ ਬਖਸ਼ ਆ ਕੇ ਔਰੰਗਜ਼ੇਬ ਨੂੰ ਮਿਲ ਗਿਆ ਹੈ।
ਏਕ ਹੋਏ ਕਰ ਤੁਜਨੀ ਪ੍ਰੇਰੀ,
ਇਹਨਾਂ ਨੇ ਫਿਰ ਦੋਨੇ ਫੌਜਾਂ ਇਕੱਠੀਆਂ ਹੋ ਕੇ ਆਪਣੀ ਫੌਜ ਨੂੰ ਪ੍ਰੇਰਨਾ ਕੀਤੀ ਹੈ।
ਲੜਵੇ ਕੀ ਡਿੱਡ ਸੌਜ ਕਨੇਰੀ,
ਤੇ ਲੜਨ ਵਾਸਤੇ ਸੌਜ ਨਾਮ ਸਮੱਗਰੀ ਦਾ, ਲੜਨ ਦੀ ਸਮੱਗਰੀ, ਲੜਨ ਦੀ ਸਮੱਗਰੀ ਵੀ ਹੈ, ਗੋਲੀ ਸਿੱਕਾ ਬਰੂਦ ਸ਼ਸਤਰ ਇਹ ਸਮੱਗਰੀ ਹੈ, ਇਕੱਠੀ ਕੀਤੀ ਹੈ।
ਤੋਪ ਤੁਪਕ ਰਹਿ ਕਲਾ ਜੰਜੈਲ,
ਤੋਪ ਸਾਸ ਜੀ ਕਿਉਂਕਿ ਇਕੱਲੇ ਇਕੱਲੇ ਦਾ ਅਰਥ ਹੈ, ਤੋਪ ਨਾਮ ਹੈ ਜਿਹੜੀਆਂ ਵੱਡੀਆਂ ਤੋਪਾਂ ਹੁੰਦੀਆਂ ਜਿਹਦਾ ਗੋਲਾ ਬਹੁਤ ਦੂਰ ਤੱਕ ਮੀਲਾਂ ਤੱਕ ਜਾਂਦਾ। ਤੁਪਕ ਕਹਿੰਦੇ ਨੇ ਜਿਹੜੀ ਛੋਟੀ ਤੋਪ ਹੈ, ਤੇ ਰਹਿ ਕਲਾ ਕਹਿੰਦੇ ਨੇ ਸਾਸ ਜੀ ਇਹ ਹੁੰਦੀ ਤਾਂ ਤੋਪ ਹੀ ਹੈ ਪਰ ਇਹਦੇ ਪਹੀਏ ਵੱਡੇ ਹੁੰਦੇ ਨੇ, ਬੰਦੀ ਰੋੜ ਕੇ ਲੈ ਜਾਂਦੇ ਨੇ, ਇਹਦੇ ਵਾਸਤੇ ਬੈਲ ਨੀ ਜੋੜਨ ਦੀ ਲੋੜ ਤੇ ਘੋੜੇ ਨੀ ਜੋੜਨ ਦੀ ਲੋੜ। ਤੇ ਜੰਜੈਲ ਹੁੰਦੀ ਹੈ ਜਿਹੜੀ 600 ਗਜ ਤੇ ਗੋਲੀ ਜਾਂਦੀ ਹੈ, ਇਹਦੀ ਇਹ ਬੰਦੂਕ ਹੈ ਤੋੜੇਦਾਰ, ਇਹ ਸ਼ਸਤਰਾਂ ਦੇ ਨਾਮ ਨੇ ਉਸ ਵੇਲੇ। ਤੇ ਇਸ ਕਰਕੇ ਇਹ ਸਾਰੇ ਸ਼ਸਤਰ ਲੈ ਕਰਕੇ
ਬ੍ਰਿੰਦ ਜਮੂਰੇ ਤੋਹੇ ਸੈਲ,
ਬਹੁਤ ਸਾਰੇ ਇਹ ਸ਼ਸਤਰ ਐਸੇ ਸਾਧ ਸਿੰਘ ਜੀ ਜਿਨ੍ਹਾਂ ਦੇ ਕੋਲ ਨੌਜਵਾਨਾਂ ਦੇ ਕੋਲ ਲੜਾਕਿਆਂ ਦੇ ਕੋਲ ਇਹ ਸ਼ਸਤਰ ਨੇ, ਉਹ ਤਾਂ ਇਹ ਕਹਿੰਦੇ ਨੇ ਬੰਦੇ ਦਾ ਇੱਕ ਪਾਸੇ ਤਾਂ ਤੇ ਪਹਾੜਾਂ ਨੂੰ ਭੰਨ ਸਕਦੇ, ਹੰਕਾਰ ਚਾ ਕੇ ਐ ਕਹਿੰਦੇ ਹਨ।
ਗਜ ਬਾਜੀ ਆਸੂਦੇ ਕਰਕੇ,
ਤੇ ਗਜ ਹਾਥੀ ਬਾਜੀ ਘੋੜੇ ਇਤਿਹਾਸਕ ਇਹ ਸਾਰੇ ਸਾਧ ਸਿੰਘ ਜੀ ਇਹਨਾਂ ਨੇ ਅਸੂਦੇ ਕਰਕੇ ਇਹਨਾਂ ਨੂੰ ਐਨ ਚੰਗੀ ਤਰ੍ਹਾਂ ਚਾਲੇ ਪਾ ਕੇ ਸਾਹਮਣੇ ਕਰਕੇ
ਸਭ ਜੋਦਾਨ ਤੀਰ ਕਹੁ ਧਰਕੇ,
ਸਾਰੇ ਯੋਧੇ ਸੀ ਜਿਹੜੇ ਉਹ ਸਾਧ ਸਿੰਘ ਜੀ ਜੋਦਾਨ ਧਰ ਸਾਰੇ ਸ਼ਸਤਰਾਂ ਨੂੰ ਯੋਧਾ ਆਦਿ ਆ ਕਰਕੇ ਇਹਨਾਂ ਨੇ ਸ਼ਸਤਰ ਧਾਰਨ ਕਰੇ ਹਨ।
ਸਨੇ ਗਮਨਤ ਜਬ ਆਏ,
ਜਦੋਂ ਹੌਲੀ ਹੌਲੀ ਇਹ ਦਲ ਜਿਹੜਾ ਉਧਰੋਂ ਦੱਖਣ ਵਾਲੇ ਪਾਸੇ ਤੋਂ ਚੰਬਲ ਘਾਟੀ ਦੇ ਨਜ਼ਦੀਕ ਇਹ ਵੀ ਆ ਪਹੁੰਚਿਆ, ਇਹ ਅਗਲੇ ਕਿਨਾਰੇ ਉਹ ਦੂਜੇ ਕਿਨਾਰੇ ਵਿਚਾਲੇ ਚੰਬਲ ਘਾਟੀ ਦਾ ਪਾਣੀ ਹੈ।
ਸਲਤਾ ਕੀ ਸੁਧ ਕੋ ਸੁਣ ਪਾਏ,
ਜਦ ਦੇਖਿਆ ਵੀ ਪਾਣੀ ਬਹੁਤ ਵਹਿ ਰਿਹਾ ਤੇ ਬੇੜੀਆਂ ਹੈ ਨੀ ਪਤਨ ਘੇਰਿਆ ਹੋਇਆ, ਉਸ ਵੇਲੇ ਔਰੰਗਜ਼ੇਬ ਜਿਹੜਾ ਸੀ ਕੁਟਲ ਨੀਤੀ ਵਾਲਾ
ਫਿਕਰਮੰਦ ਬਹੁਤੇ ਹੋਏ ਰਹੇ,
ਪਹਿਲਾਂ ਤਾਂ ਫਿਕਰਮੰਦ ਹੋਇਆ ਬਾਜੀ, ਹੁਣ ਜਦੋਂ ਬਿਪਤਾ ਪੈਂਦੀ ਹੈ ਨਾ ਜਿਹੜਾ ਤਾਂ ਹੁੰਦਾ ਛੋਟੇ ਦਿਮਾਗ ਵਾਲਾ ਦਿਲ ਛੋਟਾ ਹੁੰਦਾ ਉਹ ਤਾਂ ਚਲੋ ਜੀ ਹੁਣ ਕੀ ਕਰਾਂਗੇ, ਮਰ ਗਏ ਜੀ ਹੁਣ ਤਾਂ, ਉਹ ਤਾਂ ਮੌਤ ਆਉਣ ਤੋਂ ਪਹਿਲਾਂ ਹੀ ਮਰ ਗਿਆ ਸਮਝ ਲਓ। ਜਿਹੜਾ ਹੁੰਦਾ ਧੀਰਜਵਾਨ ਉਹ ਕਹਿੰਦਾ ਵੀ ਕਰਾਂਗੇ ਕੁਛ ਨਾ ਕੁਛ, ਕੋਈ ਨੀ ਕੀ ਹੋ ਗਿਆ ਜੇ ਬਿਪਤਾ ਪੈ ਗਈ ਜਿੰਨੀ ਮਰਜ਼ੀ ਬਿਪਤਾ ਪੈ ਗਈ, ਉਹ ਧੀਰਜ ਦੇ ਨਾਲ ਉਹਦਾ ਧੀਰਜ ਤਾਂ ਵਿੱਚ ਦਿਮਾਗ ਪੂਰਾ ਕੰਮ ਕਰਦਾ, ਜਦੋਂ ਧੀਰਜ ਹਿਲਦਾ ਦਿਮਾਗ ਹੀ ਹਿਲ ਜਾਂਦਾ, ਫਿਰ ਮੁਸੀਬਤ ਚ ਹੋਰ ਮੁਸੀਬਤ ਪੈ ਜਾਂਦੀ ਹੈ। ਔਰੰਗਜ਼ੇਬ ਕਹਿਣ ਲੱਗਾ ਕੋਈ ਬਾਤ ਨੀ, ਮੁਸੀਬਤ ਤਾਂ ਭਾਵੇਂ ਹੈਗੀ ਵੱਡੀ, ਮੁਰਾਦ ਬਖਸ਼ ਨੂੰ ਭਰਾ ਨੂੰ ਕਹਿੰਦਾ ਚਿੰਤਾ ਨਾ ਕਰ ਵੀ ਆਪਾਂ ਕੋਈ ਨਾ ਕੋਈ ਇਹਦਾ ਰਾਹ ਕੱਢ ਹੀ ਲੈਣਾ। ਛੋਟੇ ਗ੍ਰੰਥ ਨੇ ਜਿਹੜੇ ਕਥਾ ਤੋਂ ਪਹਿਲਾਂ ਪੜ੍ਹੇ ਜਾਂਦੇ ਸੰਪਰਦਾ ਚ, ਉਹਦੇ ਚ ਲਿਖਿਆ ਕਹਿੰਦੇ ਬੁੱਧਵਾਨ ਕੋ ਵਿਪਤ ਕਹਾਂ, ਬੁੱਧੀਵਾਨ ਨੂੰ ਕਾਹਦੀ ਵਿਪਤ ਹੈ ਭਾਈ, ਜਾਂ ਕੋ ਲਾਖ ਉਪਾਏ ਉਹਦੇ ਕੋਲ ਤਾਂ ਲੱਖਾਂ ਤਰੀਕੇ ਨਿਕਲ ਜਾਣਾ। ਸੋ ਇਸ ਕਰਕੇ ਔਰੰਗਜ਼ੇਬ ਸੋਚਣ ਲੱਗਾ ਹੈ
ਉਤਰਨ ਘਾਟ ਕਹੂੰ ਨਹਿ ਲਹੇ,
ਤੇ ਉਤਰਨ ਵਾਸਤੇ ਘਾਟ ਤਾਂ ਸਾਰੇ ਰੋਕੇ ਹੋਏ, ਉਹਨੇ ਪ੍ਰਬੰਧ ਕੀਤਾ ਉਹ ਹੋ ਗਿਆ ਬੇਫਿਕਰ, ਜਿਹੜੇ ਪ੍ਰਬੰਧ ਕੀਤੇ ਹੋਏ ਨੇ ਤੇ ਦਾਰਾ ਸਕੋਨ ਦਾ ਇਹ ਸਮਝ ਲਿਆ ਵੀ ਆਪਾਂ ਮੋਰਚਾ ਮਾਰ ਲਿਆ, ਘਾਟ ਰੋਕੇ ਨਾ ਆ ਹੀ ਨਹੀਂ ਸਕਦਾ, ਉਹ ਨੇੜੇ ਆਉਣਗੇ ਤੋਪਾਂ ਦੇ ਗੋਲੇ ਮਾਰ ਦੇਣੇ। ਪਰ ਸਾਧ ਸਿੰਘ ਜੀ ਦੁਸ਼ਮਣ ਦਾ ਕੀ ਪਤਾ ਹੁੰਦਾ ਉਹ ਕਿਹੜੇ ਕਿਸ ਤਰੀਕੇ ਦੇ ਨਾਲ ਆ, इन्हें फिर ब्यों सोचनी शुरू की थी।
अनेक जतन ठानत मन माहे,
अनेक जतन सोचा रहा, हरे फेल होंदे रहे, आ कर ला फिर टाल जिम्मे रेते दे मकान बना बना के ढोंदा रहा, भी नहीं एदे नाल नहीं कामयाब, इउं करन इहनूं कहिंदे भन कर तां घर ते अंदर दे घर भी आया करना, फिर भन दित्ती, फिर कर ली, इहनूं भन कर तां कहिंदे, भन्ना कर तां करदे जी, आ फिर मन दे विच पाई फिर पिछे हट के ना कहता भी ऐ करो भी ए जड़े आले दुआले पिंड ना ए इलाके दे लोकां नूं पता हुंदा जादे किथे पानी किन्ना कडूंगा है ए रोज दा वास्ता है इधर के परले किनारे परले हो इधर इन्होंने लोगों ज्यादा पता है ये फिर आले दुआले पिंडां दे विच फिर के जानकारी लैन लगा लोगों तो
करे हकारन सुमत जे हेरे
जेडे अकल वाले बंदे सी ओ सद रहे कहन लगा भी पिंड वाले हो ए दसो तुसी
तिन सौ बूजन कीनस राहु
कहंदा भी ए दसो असी करने आ नदी पार घाट है रोके हो हुण ए देख लो नाल भी कल नूं दिल्ली दे तख्त ते बहना मैं ही आ तुसी पर जाओ कल नूं आउण वाले ते दबका भी मारिया ते कहिंदा भी सही रस्ता दसो भी मैं परले किनारे किवें जा सकदा ते और भी देव ने कहा
बख्शियो दरब अधिक नर ना हो
ते नार फिर उहनां नूं खुले पैसे दे उत्ते कहिंदे भी तुहानूं इनाम देऊंगा ते नहीं तख्त ते बह के सजा देऊंगा ਉਹ ਕਹਿੰਦੇ ਨਾ ਜੀ ਅਸੀਂ ਤਾਂ ਤੁਹਾਡੀ ਪੜਦੇ ਹਾਂ ਉਹ ਵਿਚਾਰੇ ਇਹੋ ਜਿਹੇ ਹੁੰਦੇ ਨੇ ਉਹਦਾ ਗਏ ਗੰਗਾ ਰਹਿ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਹੈ ਤੇ ਇਸ ਪ੍ਰਕਾਰ ਫਿਰ ਉਹਨਾਂ ਨੇ ਫਿਰ ਦੱਸ ਦਿੱਤਾ ਸਾਰਾ
ਜਿਨਹੋਂ ਖੋਜ ਕੇ ਆਨ ਜਨਾਇਬ
ਤੇ ਉਹਨਾਂ ਨੇ ਫਿਰ ਜਾ ਕੇ ਕਹਿੰਦੇ ਜਨਾਬ ਤੁਸੀਂ ਬੈਠੋ ਇੱਥੇ ਹੁਣ ਅਸੀਂ ਜਾ ਕੇ ਕੰਮ ਕਰਦੇ ਹਾਂ ਤੁਹਾਡਾ ਉਹ ਭੇਜੀ ਸੀ ਇਲਾਕੇ ਦੇ ਉਹ ਫਿਰ ਪਹੁੰਚੇ ਤੇ ਜਾ ਕੇ ਉਹਨਾਂ ਨੇ ਦੇਖਿਆ ਕਿਸ ਥਾਂ ਤੋਂ ਫੌਜਾਂ ਨੇ ਕਿਹੜੇ ਪਾਸੇ ਸਾਥ ਸੀ ਇਹ ਫਿਰ ਨਿੱਤ ਦੇ ਜਿਹੜੇ ਨੇ ਤੇ ਉਹਨਾਂ ਨੂੰ ਪਤਾ ਆ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਸਮਝਿਆ ਇਹ ਬਥੇਰੀ ਤਕੜਾਈ ਕਰਦੇ ਨੇ ਬੰਦੇ ਪਤਾ ਉਦੋਂ ਹੀ ਲੱਗਦਾ ਆਪਣੇ ਵਾਲੇ ਬਾਹ ਕੰਮ ਕਰਦੇ ਨੇ ਇਹ ਬਾਰਡਰ ਪਾਰ ਕਰਨ ਦੀ ਵਿਦਿਆ ਆਪਣੇ ਵਾਲੇ ਸਾਰਿਆਂ ਤੋਂ ਅੱਗੇ ਇਹਨਾਂ ਦੇ ਵਿੱਚ ਤੇ ਇਹ ਮੈਂ ਕਹਿੰਦਾ ਅਮਰੀਕਾ ਦੀ ਪੁਲਿਸ ਵੀ ਫੇਲ ਕਰਤੀ ਇਹਨਾਂ ਨੇ ਆਪਣੇ ਲਾਣੇ ਨੇ ਤੇ ਕੈਨੇਡਾ ਵਾਲੇ ਨੇ ਉਹ ਫਿਰ ਭੇਤੀ ਹੁੰਦੇ ਨੇ ਜਿਹੜੇ ਆਲੇ ਦੁਆਲੇ ਫਾਰਮ ਵਾਲੇ ਉੱਧਰ ਵਾਲੇ ਵੀ ਇੱਧਰ ਵਾਲੇ ਇਹ ਮਿਲੇ ਹੋਏ ਪੈਸੇ ਪੂਸੇ ਲੈ ਲੈਂਦੇ ਮਾਰ ਹੀ ਕਰਦੀ ਹੈ ਸਾਰਾ ਕੁਝ ਫਿਰ ਉਹਨਾਂ ਨੂੰ ਪੁੱਛ ਕੇ ਵੀ ਕਿਹੜੇ ਪਾਸੇ ਨੂੰ ਕੀ ਆ ਉਹ ਕਹਿੰਦੇ ਇੱਥੇ ਇੱਕ ਕੈਮਰੇ ਲੱਗੇ ਹੋਏ ਨੇ ਇੱਥੇ ਪੁਲਿਸ ਵਾਲਾ ਇੰਨੀ ਦੇਰ ਬਾਅਦ ਹੋਊਗਾ ਤੂੰ ਨੱਠ ਕੇ ਇੱਧਰ ਚਲੇ ਉੱਥੇ ਗੇੜੀ ਕੱਢਦੀ ਹੋਊਗੀ ਗੱਡੀ ਤੂੰ ਨੱਠ ਕੇ ਛਾਲ ਮਾਰ ਕੇ ਵਿੱਚ ਬਹਿ ਨਹੀਂ ਕਰਾਂਗੇ ਇਹ ਭੇਤੀ ਦੱਸ ਸਕਦਾ ਕਹਿਣ ਦਾ ਮਤਲਬ ਹੁਣ ਉਸ ਥਾਂ ਤੇ ਜਿਹੜੇ ਭੇਤੀ ਸੀ ਉਹ ਸਾਰਾ ਭੇਤ ਕੱਢ ਲਿਆ ਹੈ ਔਰੰਗਜ਼ੇਬ ਨੂੰ ਕਹਿੰਦੇ ਲਓ ਜੀ ਤੁਸੀਂ ਨਦੀ ਪਾਰ ਸੌਖੀ ਫੌਜਾਂ ਸਮੇਤ ਕਰ ਸਕਦੇ ਆਪਣੇ ਤੁਸੀਂ ਸ਼ਸਤਰ ਲਗਾ ਸਕਦੇ ਹੋ
20 ਕੋਸ ਇਸ ਤੇ ਮਗ ਪਾਏ
ਕਹਿੰਦੇ ਇੱਥੋਂ 20 ਕੋ ਪਰੇ ਹਟ ਜਾਓ ਹੁਣ ਤੁਸੀਂ ਜੇ ਤੁਸੀਂ ਨਦੀ ਪਾਰ ਕਰਨੀ ਨਦੀ ਪਾਰ ਕਰਕੇ ਫਿਰ ਆ ਜਾਓ ਨਦੀ ਦੇ ਇਸੇ ਕਿਨਾਰੇ ਪਰ 20 ਕੋ ਹੁਣ ਪਿੱਛੇ ਹਟਣਾ ਪਊਗਾ ਇਹ ਇਹਨਾਂ ਨੇ ਵਿਉਂ ਦੱਸ ਦਿੱਤੀ ਹੈ
ਬਿਨ ਤਰਨੀ ਤੁਮ ਚੜੇ ਚੜਾਏ
ਕਹਿੰਦੇ ਇਹ ਫਿਰ ਗੱਲ ਹੈ ਨਾ ਤੁਹਾਨੂੰ ਬੇੜੀਆਂ ਦੀ ਲੋੜ ਆਪਣੇ ਹਾਥੀਆਂ ਘੋੜਿਆਂ ਦੇ ਚੜੇ ਚੜਾਈ ਪਾਰ ਕਰ ਦੇਵੋਗੇ ਉੱਥੇ ਪਾਣੀ ਨਹੀਂ ਹੈਗਾ ਬਾਲਾ ਆਰਾਮ ਨਾਲ ਪਾਰ ਕਰ ਜੋ ਉਹਨਾਂ ਲੋਕਾਂ ਨੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਔਰੰਗਜ਼ੇਬ ਨੂੰ
ਉਹ ਪਾਰ ਨਹੀਂ ਬਿਲਮਾਏ
ਤੁਹਾਨੂੰ ਦੇਰ ਨਹੀਂ ਲੱਗੇਗੀ ਜਲਦੀ ਪਾਰ ਹੋ ਜਾਓਗੇ
ਸੁਣ ਹਰਖਿਓ ਨੌ ਰੰਗ ਚੜ ਪਰੇ
ਔਰੰਗਜ਼ੇਬ ਸੁਣ ਕੇ ਬੜਾ ਖੁਸ਼ ਹੋਇਆ ਉੱਥੇ ਦੀ ਚੜਾਈ ਕਰ ਦਿੱਤੀ ਇਸਨੇ
ਤਹਾਂ ਨਦੀ ਕੋ ਜਾਏ ਉਤਰੇ
ਉੱਥੇ ਨਦੀ ਦੇ ਕਿਨਾਰੇ ਜਾ ਕੇ ਉਤਾਰਾ ਕੀਤਾ
ਸੈਨਾ ਸਭ ਸੁਖੈ ਨੀ ਉਤਰਾਈ
ਬਹੁਤ ਸੌਖੀ ਜਿਵੇਂ ਉਹਨਾਂ ਨੇ ਦੱਸਿਆ ਸੀ ਸੌਖੇ ਤਰੀਕੇ ਨਾਲ ਨਦੀ ਪਾਰ ਕਰਕੇ ਅਗਲੇ ਥਾਂ ਤੇ ਪੜਾਅ ਕੀਤਾ ਰੋਟੀ ਪਾਣੀ ਤਿਆਰ ਕੀਤਾ ਫੌਜਾਂ ਨੂੰ ਛਕਾਇਆ ਆਪ ਛਕਿਆ ਨਦੀ ਦੇ ਕਿਨਾਰੇ ਤੇ ਫਿਰ ਉਹ ਬੇਫਿਕਰ ਹੋ ਗਿਆ ਵੀ ਹੁਣ ਕੋਈ ਔਖਾ ਨਹੀਂ ਰਿਹਾ ਕੰਮ ਇਹ
ਤੋਪ ਰਹਿ ਕਲਾ ਲੀਨ ਲੰਘਾਈ
ਤੇ ਫਿਰ ਤੋਪਾਂ ਲੰਘਾ ਦੀਆਂ ਰਹਿ ਕਲੇ ਸਾਸ ਜੀ ਛੋਟੀਆਂ ਤੋਪਾਂ ਤੇਰੀਆਂ ਜਿਹੜੀਆਂ ਰੋੜ ਕੇ ਕਰਨ ਵਾਲੀਆਂ ਪਿੱਛੇ ਰਹਿ ਕਲੇ ਦਾ ਅਰਥ ਕੀਤੇ ਹੀ ਆਪਾਂ ਇਸ ਪ੍ਰਕਾਰ ਇਹ ਸਾਰੀਆਂ ਤੋਪਾਂ ਛੋਟੀਆਂ ਵੱਡੀਆਂ ਲੰਘਾ ਲਈਆਂ
ਆਏ ਉਰਾਰ ਸਿਵਰ ਕਹੋ ਕਾਲਾ
ਸਿਵਰ ਨਾਮ ਡੇਰੇ ਦਾ ਆ ਕੇ ਡੇਰਾ ਕਰ ਲਿਆ ਟਿਕਾਣਾ
ਨਿਸ ਦਿਨ ਰਹੇ ਸੁਚੇਤ ਬਿਸਾਲਾ
ਰਾਤ ਦਿਨ ਪੂਰੇ ਸੁਚੇਤ ਰਹੇ ਪਰ ਕੜਾ ਪੜਾ ਉੱਥੇ ਰੱਖਿਆ ਵੀ ਇੱਕ ਲਗ ਤੇ ਹੱਲਾ ਮਾਰਨਾ ਨਹੀਂ ਦੁਸ਼ਮਣ ਪਤਾ ਨਾ ਜੀ। ਉਧਰ ਉਹਨਾਂ ਨੂੰ ਇਹ ਹੋ ਗਿਆ ਵੀ ਔਰੰਗਜ਼ੇਬ ਨਦੀ ਤੋਂ ਡਰਦਾ ਮਾਰਾ ਮੁੜ ਗਿਆ ਬੱਚੇ ਨੂੰ ਤੇ ਉਹ ਭੱਜ ਗਿਆ। ਉਹਨਾਂ ਦੇ ਹੌਸਲੇ ਉੱਪਰ ਉਹ ਬੇਫਿਕਰ ਹੋ ਕੇ ਬਹਿ ਗਏ ਵੀ ਹੁਣ ਤਾਂ ਸਿਰਾਣੇ ਬਾਂਹ ਦੇ ਕੇ ਸੌ ਜਾਓ, ਹੁਣ ਤਾਂ ਚਲਿਆ ਗਿਆ ਵਾਪਸ ਦੇਖਣ ਨੂੰ ਮੁੜ ਗਿਆ ਹੈ। ਜਦੋਂ ਦਾਰਸ ਗੋਹ ਨੇ ਪਤਾ ਉਹਨੂੰ ਲੱਗਿਆ, ਫਿਰ ਜਾ ਕੋਈ ਸ਼ੇੜੀਏ ਵਾਲਿਆਂ ਨੇ ਦੱਸਿਆ
ਬੈਠੇ ਹੋ ਰਹੇ ਹੋ ਬਹੁਤ ਬਿਸਮਾਈ
ਤੇ ਬੜਾ ਬਿਸਮਾਦ ਹੋ ਕਰਕੇ ਬੈਠੇ ਹੈ।
ਸਭ ਉਮਰਾਵ ਸਮੀਪ ਹਕਾਰੇ,
ਉਹਨੇ ਬੁਲਾ ਕੇ ਕਹਿਣ ਲੱਗਾ ਵੀ ਉਹ ਤੇ ਜਿਹੜੀ ਗੱਲ ਤੋਂ ਡਰਦੇ ਸੀ ਹੋ ਗਿਆ, ਮੇਰਾ ਭਰਾ ਤਾਂ ਦੋਨੇ ਭਰਾ ਮੇਰੇ ਨਦੀ ਪਾਰ ਕਰਕੇ ਇੱਧਰ ਆ ਗਏ ਹਨ।
ਲੜਨ ਹੇਤ ਮਸਲਤ ਕਹੋ ਤਾਰੇ,
ਕਹਿੰਦੇ ਲੜਨ ਵਾਸਤੇ ਇਹ ਮਸਲਤ ਵਿਚਾਰ ਕਰੇ ਹੈ।
ਭਈ ਭੋਰ ਕਰ ਕੂਚ ਨਗਾਰਾ,
ਤੇ ਸਵੇਰ ਵੇਲੇ ਨਗਾਰਾ ਬਜ ਜਾਏਗਾ ਭਾਈ ਭੋਰ ਸਵੇਰ ਵਕਤ ਹੁੰਦਿਆਂ ਹੀ।
ਚੜੇ ਬਜਾਏ ਬੰਬ ਬਲ ਭਾਰਾ,
ਵੱਡਾ ਨਗਾਰਾ ਬਜਾ ਕੇ ਉੱਥੇ ਦੀ ਚੜਾਈ ਕਰ ਦਿੱਤੀ ਹੈ।
ਰੰਗ ਵਾਹਣੀ ਪੈਦਲ ਸਾਰੀ,
ਤੇ ਉਹਦੇ ਸਾਧ ਸਿੰਘ ਜੀ ਸਾਰੀ ਵਾਹਣੀ ਕਹੀਏ ਫੌਜ ਜਿਹੜੀ ਭਾਵੇਂ ਪੈਦਲ ਹੈ ਭਾਵੇਂ ਦੂਸਰੀ ਹੈ,
ਤੋਪ ਤੁਪਕ ਕੀ ਕਰ ਬਹੁਤ ਤਿਆਰੀ,
ਸਾਰੀ ਤਿਆਰੀ ਕਰਕੇ ਚੱਲ ਪਏ।
ਦਲ ਮੁਕਾਬਲੇ ਦੋਨੋਂ ਹੋਏ,
ਹੁਣ ਤੇ ਉਧਰੋਂ ਵੀ ਉਧਰੋਂ ਵੀ ਦੋਨੇ ਪਾਸੇ ਦਲ ਮੁਕਾਬਲੇ ਚ ਆ ਗਏ, ਜਿਵੇਂ ਚੰਡੀ ਬਾਰ ਦੇ ਵਿੱਚ ਨਾ ਰਾਕਸ਼ਾਂ ਦੇ ਯੁੱਧ ਦੇ ਵਿੱਚ, ਤੇ ਉਹ ਮਹਾਰਾਜ ਸਾਹਿਬ ਨੇ ਵਰਣਨ ਕੀਤਾ ਹੈ। ਇਉਂ ਸਾਹਸੀ ਦਲ ਦੋਨੇ ਉਮੜ ਕੇ ਮੁਕਾਬਲੇ ਚ ਆ ਗਏ।
ਬੰਦੇ ਪੰਗਤ ਬਿਸਰ ਖਰੋਏ,
ਕਤਾਰ ਬਨ ਕੇ ਸਾਹਸ ਜੀ ਖੜੇ ਹਨ।
ਜਿਜ ਮੂਰਨ ਕੀ ਬਹੁਤ ਸੈਨਾ,
ਤੇ ਜਿਹੜੀ ਸਾਹਸ ਜੀ ਬਹੁਤ ਸਾਰੇ ਛੋਟੀਆਂ ਤੋਪਾਂ ਵੱਡੀਆਂ ਤੋਪਾਂ ਛੋਟੇ ਸ਼ਸਤਰ ਵੱਡੇ ਸ਼ਸਤਰ ਤੇ ਉਹਨਾਂ ਦੀ ਸੈਨਾ ਜਿਹੜੀ ਮੂਹਰੇ ਕੀਤੀ ਹੋਈ ਹੈ।
ਸ਼ਸਤਰ ਹਤਨ ਹਿਤ ਸਤਰਨ ਸੈਨਾ,
ਸ਼ਤਰੂ ਦੀ ਸੈਨਾ ਨੂੰ ਹਤਨ ਕੀਏ ਨਾਸ ਕਰਨ ਵਾਸਤੇ
ਕਈ ਹਜ਼ਾਰ ਤੋਪ ਕਰ ਖਰੀ,
ਕਈ ਹਜ਼ਾਰ ਤੋਪ ਖੜੀ ਕਰ ਦਿੱਤੀ ਹੈ।
ਛੋਟੀ ਵੱਡੀ ਬਰੋਬਰ ਕਰੀ,
ਛੋਟੀਆਂ ਵੱਡੀਆਂ ਤੋਪਾਂ ਬਰਾਬਰ ਇੱਕ ਐਨ ਕਤਾਰ ਬਣ ਕੇ ਖੜੀਆਂ ਕਰ ਦਿੱਤੀਆਂ।
ਹਾਥਨ ਕੇ ਹੋਦਨ ਪਰ ਰਾਏ,
ਹਾਥੀਆਂ ਦੇ ਹੌਦਿਆਂ ਦੇ ਉੱਤੇ ਰਾਜੇ ਬੈਠੇ ਹਨ।
ਗਾਢੇ ਹੋਏ ਚੜੇ ਉਮਰਾਏ,
ਉਹਦੇ ਸਾਹਸ ਵੀ ਦ੍ਰਿੜ ਹੋ ਕੇ ਚੜੇ ਨ ਰਾਜੇ।
ਤੇਜ ਤੁਰੰਗ ਤੁਰਾਏ ਤਾਜੀ,
ਤੇ ਜਿਹੜੇ ਬਹੁਤ ਭਜਨ ਵਾਲੇ ਘੋੜੇ ਸਨ ਉਹ ਮੂਹਰੇ ਕੀਤੇ ਹੋਏ
ਨੇ। ਮਨਹੋਂ ਪਾਏ ਨੱਟ ਬਾਜੀ,
ਜਿਸ ਤਰ੍ਹਾਂ ਨੱਟ ਬਾਜੀ ਪਾਉਂਦਾ ਹੁੰਦਾ ਤੇ ਐ ਭਜੇ ਜਾਂਦੇ ਨੇ ਘੋੜੇ ਬੜੇ ਚਲਾਕ ਨੂੰ ਪੈਰਾਂ ਦੇ।
ਪੈਦਲ ਦਿੱਟ ਭਿੱਖ ਤਰਾਸ ਗਨੀਮ,
ਤੇ ਜਿਹੜੇ ਸਾਹਸੀ ਪੈਦਲ ਚੱਲਣ ਵਾਲੇ ਬਹੁਤ ਸਾਰੇ ਕੁਛ ਐਸੇ ਵੀ ਹੈ ਜਿਹੜੇ ਵਿਚਾਰੇ ਡਰਦੇ ਡਰਦੇ ਵੀ ਹਨ।
ਜੇ ਨੌਕਰ ਕੁਛ ਤੇਨ ਕਦੀਮ,
ਤੇ ਗਨੀਮ ਕਹਿੰਦੇ ਨੇ ਦੁਸ਼ਮਣ ਨੂੰ ਦੁਸ਼ਮਣ ਚੜ ਕੇ ਆਇਆ ਹੈ। ਤੋ ਇਸ ਪ੍ਰਕਾਰ ਸਾਹ ਸੰਜੀ ਦੋਨਾਂ ਪਾਸੇ ਸੈਨਾ
ਨਿਜ ਨਿਜ ਮਿਸਲ ਸਕੇਲ ਕਠੋਰ,
ਤੇ ਨਿਜ ਨਿਜ ਆਪਣੀ ਆਪਣੀ ਮਿਸਲ ਸਾਹ ਸੰਜੀ ਜਿਹੜੀ ਉਹ ਸਾਰੀ ਜਥੇਬੰਦੀ ਹੈ ਆਪਣੀ ਆਪਣੀ ਫੌਜ ਜਿਹੜੀ ਹੈ ਉਹ ਇਕੱਠੀ ਕਰਕੇ ਚੰਗੀ ਤਰ੍ਹਾਂ ਦ੍ਰਿੜ
ਗਹਿ ਗਹਿ ਸਸਤ ਕਰੇ ਰਨ ਰੌਰ,
ਬੜਾ ਰੌਲਾ ਪਾਉਂਦੇ ਨੇ ਵੀ ਮਾਰ ਲਾਂਗੇ ਆਹ ਕਰ ਦਾਂਗੇ ਵੋ ਕਰ ਦਾਂਗੇ, ਰੌਲਾ ਪੈ ਰਿਹਾ ਹੈ।
ਦੁੰਦਬ ਢੋਲ ਪਣਬ ਸਮਦਾਏ,
ਤੇ ਬਹੁਤ ਸਾਰੇ ਸਾਹ ਸੰਜੀ ਵੱਡੇ ਨਗਾਰੇ ਛੋਟੇ ਨਗਾਰੇ ਜਿਨ੍ਹਾਂ ਦੇ ਕੱਪੜਾ ਮੂਹਰੇ ਬੰਨਿਆ ਹੁੰਦਾ ਉਹ ਛੋਟੇ ਸਾਧ ਸੰਗ ਜੀ ਉਹ ਵੀ ਸਾਰੇ ਇਸ ਪ੍ਰਕਾਰ ਦੇ ਉਹਨੂੰ ਪਣਬ ਕਹਿੰਦੇ ਆ। ਸਮੁਦਾਇ ਬਹੁਤ ਸਾਰੇ,
ਪੂਰੇ ਉਹ ਸ਼ਬਦ ਗਗਨ ਗਰਜਾਏ,
ਮਾਨੋ ਆਕਾਸ਼ ਹੀ ਗੱਜ ਰਿਹਾ ਇੰਨਾ ਸ਼ਬਦ ਹੋ ਰਿਹਾ।
ਇਸ ਰੀਤ ਨਾਲ ਰੰਗ ਵੱਡ ਮਾਨੀ,
ਇਸੀ ਰੀਤ ਇਸੇ ਰੀਤ ਦੇ ਨਾਲ ਔਰੰਗਜ਼ੇਬ ਦੀ ਫੌਜ ਹੈ।
ਡਿਡ ਰਚਨਾ ਤੁਜਨੀ ਸਭ ਠਾਨੀ,
ਸਾਰੀ ਫੌਜ ਬੜੀ ਰਚਨਾ ਉਹਨੇ ਤੁਜਨੀ ਜਿਹੜੀ ਫੌਜ ਹੈ ਨਾ ਤਰਤੀਬ ਨਾਲ ਖੜੀ ਕੀਤੀ ਹੈ।
ਉਮਰਾਵਨ ਕਹੋ ਕਰ ਕਰ ਗਾਡੇ,
ਚੰਗੀ ਤਰ੍ਹਾਂ ਦ੍ਰਿੜ ਕਰਕੇ ਜਿਹੜੇ ਮੰਤਰੀ ਸਨ,
ਸੈਨਾ ਸਹਿਤ ਜਮੂਰੇ ਠਾਡੇ,
ਸੈਨਾ ਦੇ ਸਮੇਤ ਸਾਹਸੀ ਫੌਜਾਂ ਨੂੰ ਅੱਗੇ ਖੜੇ ਕੀਤਾ ਹੋਇਆ ਹੈ।
ਲੜਨ ਲੱਗੇ ਦੋਨੋ ਦਲ ਵੈਸੇ,
ਕਿਉਂ ਲੜਨ ਲੱਗੇ ਦੋਨੇ ਦਲ ਜਿਹੜੇ ਮੁਕਾਬਲੇ ਤੇ ਆ ਗਏ।
ਗਰਜਤ ਭਰੇ ਮਹਾ ਘਨ ਜੈਸੇ,
ਮਾਨੋ ਕਿ ਜਿਸ ਤਰ੍ਹਾਂ ਘਨ ਬੱਦਲ ਗਰਜ ਕੇ ਵਰਸਦਾ ਇਸ ਪ੍ਰਕਾਰ ਹੈ।
ਗੋਰੀ ਅਰ ਗੋਰਨ ਕੀ ਮਾਰ,
ਵੱਡੇ ਗੋਲਿਆਂ ਤੇ ਗੋਲੀਆਂ ਦੀ ਮਾਰ ਪੈ ਰਹੀ ਹੈ।
ਵਰਖਾ ਕਰਕਾ ਕੀ ਇੱਕ ਸਾਰ,
ਬਸ ਇਉਂ ਸਮਝੋ ਕਿ ਜਿਵੇਂ ਬੱਦਲਾਂ ਦੇ ਵਿੱਚੋਂ ਗੜੇ ਵਰਨ ਤੇ ਗੋਲੇ ਗੋਲੀਆਂ ਇਹ ਖੜੇ ਹੀ ਚੱਲਦੇ ਨੇ। ਮਾਨੋ ਕਹਿੰਦੇ ਕੜਾ ਕੜ ਲਹਾਉਣ ਲੱਗ ਪਈ, ਜੰਗ ਦੋਨਾਂ ਭਰਾਵਾਂ ਵਿੱਚ ਹੋਣ ਲੱਗਿਆ, ਦਲਾਂ ਮੁਕਾਬਲਾ ਹੋ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਵਿੱਚ ਮੁਗਲਾਂ ਦਾ ਇਤਿਹਾਸ ਭਾਈ ਸਾਹਿਬ ਨੇ ਜਾਣਕਾਰੀ ਹਿੱਤ ਦਿੱਤਾ ਖਾਲਸੇ ਦੇ, ਉਹ ਹੁਣ ਕੱਲ ਨੂੰ ਜਿਵੇਂ ਅੱਗੇ ਵਿਚਾਰ ਆਏਗੀ ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ। ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨ ਭਾਈ ਜਸਵੰਤ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਸੇਵਾ ਕਰਨ ਵਾਲੇ ਗੁਰਮੁਖ ਤੇ ਆਓ ਹੁਣ ਇੱਥੇ ਸਮਾਧੀ ਪਿਛਲੀ ਤੋਂ ਬੋਲਦੇ ਜੀ।
ਲਰਨ ਲੱਗੇ ਦੋਨੋਂ ਦਲ ਐਸੇ ਗਰਜਤ ਭਰੇ ਮਹਾ ਧਨ ਜੈਸੇ ਗੋਰੀ ਅਰ ਗੋਰਨ ਕੀ ਮਾਰ ਵਰਖਾ ਕਰਕਾ ਕੀ ਇਕ ਸਾਰ
ਹੇ ਗੋਬਿੰਦ ਹੇ ਗੋਪਾਲ ਹੇ ਦਯਾਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।